ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਨਾ। ਪਲ ਹੈ ਅਕਿਰਤ ਕਨਾ, ਪੂਰਨ ਦ੍ਰਿਸ਼ਟ ਤੇਰੀ ਨਾ। ਮੈਂ ਨਾਹੀ ਕਛ ਹੋ ਨਹੀਂ, ਕਿਸ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ। ਸਦਨਾ ਜਨ ਤੋਰਾ, ਅਵਸਰ ਰਾਖ ਲੇ ਹੋ। ਸਦਨਾ ਜਨ ਤੋਦਾ। ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ, ਭਗਤ ਪਾਵਨ ਭਗਤ ਵਸਲ ਕਰੁਣਾ ਨਿਧਾਨ, ਧੰਨ ਗੁਰੂ ਗਰੀਬ ਨਿਵਾਰ ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਸਦਕਾ ਆਪਾਂ ਸਭਨਾਂ ਨੂੰ ਸਤਿਗੁਰੂ ਜੀਆਂ ਦੇ ਮੁਬਾਰਕ ਚਰਨ ਕਮਲ ਪਰਸਨ ਦਾ, ਸਰਸੰਗਤ ਦੀਆਂ ਘੜੀਆਂ ਮਾਨਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਿਵਾਰ ਸਤਿਗੁਰਾਂ ਦੀ ਤੁਰਕੀ ਇਲਾਹੀ ਬਾਣੀ ਦਾ ਆਪ ਜੀ ਹੁਣੇ ਮਨੋਹਰ ਕੀਰਤਨ ਸ਼੍ਰਵਣ ਕਰ ਰਹੇ ਸੀ। ਸੋ ਆਓ ਕੁਝ ਸਮਾਂ ਕੁਝ ਪਲ ਹੋਰ ਸਤਿਗੁਰਾਂ ਦੀ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ। ਗੁਰੂ ਗਰੀਬ ਨਿਵਾਸ ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਰਹਿਮਤ ਕਰਕੇ ਵਿਚਾਰ ਕਰਵਾ ਲੈਣ, ਆਪ ਜੀ ਸਭ ਸੰਗਤਾਂ ਸੀਸ ਬਖਸ਼ੋ ਜੀ। ਚਿਤ ਬਿਰਤੀਆਂ ਇਕਾਗਰ ਕਰਦੇ ਹੋਏ, ਸਤਿਗੁਰਾਂ ਨੂੰ ਸੀਸ ਨਿਵਾਉਂਦੇ ਹੋਏ ਗੁਰਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗਰੀਬ ਨਿਵਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅੱਜ ਗੁਰਿਆਈ ਪੁਰਬ ਹੈ। ਅੱਜ ਦੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣਦੇ ਹਨ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅੱਜ ਦੇ ਦਿਨ ਗੁਰਿਆਈ ਬਖਸ਼ਿਸ਼ ਕਰ ਰਹੇ ਆ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਵਡਿਆਈ ਕਥਨ ਕਰਦੇ ਭੱਟ ਸਾਹਿਬਾਨ ਫੁਰਮਾ ਰਹੇ ਆ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਢ ਦਥੇ, ਕਬ ਹੋਂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਸ੍ਰੀ ਭੱਟ ਸਾਹਿਬਾਨ ਕਰ ਰਹੇ ਆ। ਜੋ ਭਗਤ ਸਾਹਿਬਾਨਾਂ ਨੇ ਗੁਰੂ ਚਰਨਾਂ ਵਿੱਚ ਇਹ ਬੇਨਤੀ ਕੀਤੀ ਆ, ਅਰਦਾਸ ਕੀਤੀ ਹੈ ਕਿ ਮਹਾਰਾਜ ਇੱਕ ਦੁੱਖ ਸਾਡਾ ਕੱਟ ਦਿਓ, ਇੱਕ ਦੁੱਖ ਰਾਮ ਰਾਏ ਕੱਟ ਹੁਮੇਰਾ, ਅਗਨ ਦਹੇ ਅਰ ਗਰਭ ਬਸੇਰਾ। ਮਹਾਰਾਜ ਦੁੱਖ ਕੱਟ ਦਿਓ ਕਿਹੜਾ, ਅਗਨ ਦਹੇ ਅਰ ਗਰਭ ਬਸੇਰਾ, ਵਾਰ ਵਾਰ ਗਰਭ ਜੋਨ ਵਿੱਚ ਆਉਣਾ, ਜੰਮਣਾ ਅਤੇ ਮਰਨਾ, ਇਹਨੂੰ ਭਾਰੀ ਦੁੱਖ ਕਹਿਆ ਹੈ। ਜੰਮਣ ਦਾ ਦੁੱਖ ਹੈ, ਫਿਰ ਮਰਨ ਦਾ ਦੁੱਖ ਹੈ, ਇੱਕ ਲੰਮੀ ਵਿਆਖਿਆ, ਮੈਂ ਇੱਧਰ ਨਾ ਜਾਵਾਂ। ਸੋ ਇਹ ਦੁੱਖ ਹੈ ਜੰਮਣਾ ਅਤੇ ਮਰਨਾ। ਸੋ ਭਗਤ ਸਾਹਿਬਾਨਾਂ ਨੇ ਇਹ ਅਰਦਾਸ ਕੀਤੀ ਕਿ ਮਹਾਰਾਜ ਇਹ ਦੁੱਖ ਸਾਡਾ ਕੱਟ ਦੇਣਾ ਕਰੋ। ਥੋੜ੍ਹੀ ਜਿਹੀ ਸਪਸ਼ਟਤਾ ਮੈਂ ਜਾਹਿਰ ਆਪ ਜੀ ਨਾਲ ਕਰ ਦਿੰਦਾ, ਕਿਉਂਕਿ ਜੇ ਇਕੱਲੀ ਇਤਨੀ ਬਾਤ ਹੀ ਸੁਣੀ ਵੀ ਜੰਮਣ ਅਤੇ ਮਰਨ ਦੁੱਖ ਹੁੰਦਾ, ਕਿਵੇਂ ਹੁੰਦਾ ਦੁੱਖ? ਕਿਉਂਕਿ ਕਈਆਂ ਦੀਆਂ ਇਹ ਧਾਰਨਾਵਾਂ ਹੈ ਨਾ ਵੀ ਆਹ ਜੱਗ ਮਿੱਠਾ, ਅਗਲਾ ਕਿੰਡਿੱਠਾ, ਇਹ ਤਾਂ ਬਹੁਤ ਮੌਜ ਮੇਲੇ ਲੱਗੇ ਆ। ਪਰ ਪਹਿਲਾਂ ਮਹਾਰਾਜ ਜੀ ਕਹਿੰਦੇ, ਮੁੱਖ ਤਲੇ ਪੈਰ ਉੱਪਰੇ ਵਸੰਦੋ ਕੋਹ ਥੜੈ ਥਾਏ, ਮਾਂ ਦੇ ਗਰਭ ਵਿੱਚ 9 ਮਹੀਨੇ ਪੁੱਠੇ ਲਟਕਿਆ ਰਹਿਆਂ, ਫਿਰ ਜੰਮਣ ਲੱਗੇ ਜਿਹੜੀ ਪੀੜਾ ਸਹਿੰਦਾ ਬੱਚਾ, ਕਈ ਗੂੰਗੇ ਬੋਲੀ ਹੋ ਜਾਂਦੇ ਉਦੋਂ, ਫਿਰ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਦੁੱਖ, ਇਹ ਸਹਾਰਦਾ ਹੈ ਜੀਵ। ਤੋ ਇੱਕ ਉਹ ਦੁੱਖ ਜਿਹੜਾ ਜੇ ਮਹਿਸੂਸ ਕਰੇ ਤਾਂ ਸਭ ਤੋਂ ਵੱਡਾ ਦੁੱਖ ਪਰਮੇਸ਼ੁਰ ਵਾਹਿਗੁਰੂ ਜੀ ਨਾਲੋਂ ਵਿਛੋੜਾ ਹੋ ਜਾਣਾ, ਉਹਦੇ ਨਾਲੋਂ ਲਿਵ ਟੁੱਟ ਜਾਣੀ, ਵਿਛੋੜਾ ਹੋ ਜਾਣਾ। ਮਹਾਰਾਜ ਜੀ ਕਹਿੰਦੇ ਉੱਥੇ ਲਿਵ ਲੱਗੀ ਹੁੰਦੀ ਇਹਦੇ ਉਹਦੀ ਵਾਹਿਗੁਰੂ ਦੇ ਨਾਲ, ਫਿਰ ਉੱਥੇ ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤ ਆਇਆ। ਮਹਾਰਾਜ ਜੀ ਕਹਿੰਦੇ ਲਿਵ ਛੁੜਕੀ ਭਾਵ ਛੁੜਕੀ ਤਾਂ ਜੇ ਲੱਗੀ ਸੀ ਪਹਿਲਾਂ, ਉਹ ਵਾਹਿਗੁਰੂ ਨਾਲੋਂ ਲਿਵ ਟੁੱਟ ਗਈ ਆ, ਵਿਛੋੜਾ ਹੋ ਗਿਆ ਆ। ਜਿਵੇਂ ਬਚਨ ਆਪਾਂ ਪੜ੍ਹਦੇ ਹਾਂ, ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਨਮ ਵਿਯੋਗ, ਜਨਮਾਂ ਜਨਮਾਂ ਦਾ ਵਿਯੋਗ ਹੋ ਗਿਆ ਵਾਹਿਗੁਰੂ ਨਾਲ, ਸੰਯੋਗ ਮਿਲਾਪ ਹੋ ਗਿਆ, ਵਿਯੋਗ ਹੋ ਗਿਆ, ਵਿਛੋੜਾ ਹੋ ਗਿਆ, ਇਹ ਦੁੱਖ। ਤੋ ਫਿਰ ਮਹਾਰਾਜ ਜੀ ਕਹਿੰਦੇ ਮਰਨ ਦਾ ਤੋ ਬਹੁਤ ਭਾਰੀ ਦੁੱਖ ਆ ਮਨਮੁਖਾਂ ਨੂੰ, ਗੁਰਮੁਖਾਂ ਨੂੰ ਨਹੀਂ। ਉਹ ਤਾਂ ਗੁਰਮੁਖ ਤੋਂ ਐਸੇ ਹਨ ਜਨ ਪਰਉਪਕਾਰੀ ਆਏ, ਜਨਮ ਮਰਨ ਦੋਹ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸੋਂ ਲੈਣ ਮਿਲਾਏ। ਉਹ ਜਨਮ ਮਰਨ ਵਿੱਚ ਨਹੀਂ ਸਾਡੇ ਮਨਮੁਖਾਂ ਲਈ ਦੁੱਖ ਹੈ ਐਸਾ ਮਰਨ ਦਾ, ਜਿਸ ਨੂੰ ਮਹਾਰਾਜ ਗੁਰਬਾਣੀ 'ਚ ਕਥਨ ਕਰ ਰਹੇ ਆ, ਹੱਥ ਮਰੋੜੈ ਤਨ ਕਪੈ ਸਿਆਹੋ ਹੋਵਾ ਸੇਤ, ਐਸੀ ਹਾਲਤ ਹੁੰਦੀ ਆ। ਧੰਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਹੋਏ, ਉਹ ਬਚਨ ਕਰਿਆ ਕਰਦੇ ਵੀ ਜਿਸ ਤਰ੍ਹਾਂ 70,000 ਵਿਸ਼ੂ ਇੱਕੇ ਵਾਰਾਂ ਡਾਂਗ ਮਾਰੇ, ਤਾਂ ਇਤਨਾ ਦੁੱਖ ਮਰਨ ਦਾ ਹੁੰਦਾ ਮਨਮੁਖਾਂ ਨੂੰ, ਇਤਨਾ ਵਿਸ਼ੂ ਉਹ ਜ਼ਹਿਰੀਲਾ ਜਿਹੜੀਆਂ ਪਹਾੜਾਂ ਦੀਆਂ ਕੰਧਰਾਂ ਵਿੱਚ ਰਹਿੰਦੇ, ਤਾਂ ਉਹ ਜਿਹੜੇ ਵੈਦ ਹੁੰਦੇ ਆ ਉਹ ਇਤਿਹਾਦਕ ਹੋਰ ਉਹਨਾਂ ਦੇ ਅੱਗੇ ਸਿੱਲਾਂ ਰੱਖ ਦਿੰਦੇ, ਇਸ ਤਰ੍ਹਾਂ ਸਿੱਲ ਰੱਖ ਦਿੰਦੇ ਆ। ਜਦੋਂ ਬਾਹਰ ਨਿਕਲਦਾ ਹੈ ਵਿਸ਼ੂ ਜਿਹੜਾ ਉਹਦੇ 'ਤੇ ਡੰਗ ਮਾਰਦਾ, ਜਿਹੜੀ ਸਿੱਲ ਰੱਖੀ ਹੁੰਦੀ ਆ ਉਹਨੂੰ ਸੰਖੀਆ ਬਣਾ ਦਿੰਦਾ, ਉਹ ਇਤਨਾ ਦੇ ਵਿੱਚ ਜ਼ਹਿਰ ਹੁੰਦਾ। ਅਤੇ ਐਸੇ 70,000 ਵਿਸ਼ੂ ਇਕੱਠਾ ਡੰਗ ਮਾਰਨ ਦੇ ਇਤਨਾ ਦੁੱਖ ਹੁੰਦਾ, ਕਿਸੇ ਦੇ ਲੜਿਆ ਹੋਵੇ ਵਿਸ਼ੂ ਦੇ, ਪੰਜਾਬ ਅਸੀਂ ਵੇਖਿਆ, ਜਾਨ ਕੱਢਦਾ, ਇਤਨਾ ਦਰਦ ਕਰਦਾ, ਪਰ ਉਹ ਉੱਤੋਂ ਵੀ ਜ਼ਹਿਰੀਲੇ ਜਿਹੜੇ ਪਹਾੜਿਆਂ ਦੀਆਂ ਕੰਧਰਾਂ 'ਚ ਰਹਿੰਦੇ। ਸੋ ਇਤਨਾ ਦੁੱਖ ਹੁੰਦਾ ਮਰਨੇ ਦਾ। ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਦੋਦਰ ਵਾਲੇ, ਉਹ ਜਦੋਂ ਸੱਚਖੰਡ ਚੱਲੇ ਉਦੋਂ ਗੁਰਮੁਖਾਂ ਨੇ ਉਹਨੂੰ ਕੁਝ ਪੁੱਛਿਆ ਸੀਗਾ ਵੀ ਕੈਸਾ ਨਜ਼ਾਰਾ ਹੈ, ਤਾਂ ਉਹ ਕਹਿਣ ਲੱਗੇ ਮਨ ਇਸ਼ਤਤ ਹੈ, ਵਾਹਿਗੁਰੂ ਵਿੱਚ ਟਿਕਿਆ ਹੋਇਆ ਆ। ਉਹ ਆਪਣੀ ਗੁਰਮੁਖਾਂ ਦੀ ਅਵਸਥਾ ਦੱਸ ਰਹੇ ਸਨ, ਪਰ ਕਹਿੰਦੇ ਮਨਮੁਖਾਂ ਨੂੰ ਦੁੱਖ ਤਾਂ ਭਾਰੀ ਹੁੰਦਾ ਹੈ, ਜਿਵੇਂ ਛਾਪਾ ਲੈ ਕੇ ਕੰਡਿਆਂ ਵਾਲਾ, ਤਾਂ ਉਹ ਮੂੰਹ ਥਾਣੀ ਪਾ ਕੇ ਗੁਦਾ ਥਾਣੀ ਝੂ ਕੇ ਕੱਢ ਦਿਓ ਅਤੇ ਇਤਨਾ ਦੁੱਖ ਪੀੜਾ ਹੁੰਦੀ ਆ ਮਰਨੇ ਦੀ। ਇਹ ਜੰਮਣਾ ਮਰਨਾ ਮੇਰੇ ਕਹਿਣ ਤੋਂ ਭਾਵ ਸੀ ਵੀ ਦੁੱਖ ਆ ਭਾਰੀ। ਤਾਂ ਕਹਿਆ ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਹਿਅਰ ਗਰਭ ਵਸੇਰਾ, ਵਾਰ ਵਾਰ ਗਰਭ ਜੋਨ ਵਿੱਚ ਆਉਣਾ। ਮਹਾਰਾਜ ਜੀ ਕੱਟ ਦਿਓ ਤਾਂ ਫਿਰ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕੱਟਿਆ ਜਾਂਦਾ ਆ, ਉਹਨਾਂ ਦਾ ਕੱਟਿਆ ਜਾਂਦਾ ਕਿਹਨਾਂ ਦਾ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹੜੇ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰੇਮ ਨਾਲ ਜਪਣਗੇ, ਧਿਆਉਣਗੇ, ਅਰਾਧਣਗੇ, ਉਹਨਾਂ ਦੀ ਗੁਰਬਾਣੀ ਜਪਣਗੇ, ਸੁਣਨਗੇ, ਕਮਾਉਣਗੇ, ਉਹ ਜੰਮਣ ਮਰਨ ਦੇ ਦੁੱਖ ਵਿੱਚ ਨਹੀਂ ਆਉਣਗੇ। ਫਿਰ ਜਿਵੇਂ ਆਪਾਂ ਬਚਨ ਮਹਾਰਾਜ ਜੀ ਦੇ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜਿਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ, ਬਚ ਜਾਣਗੇ ਜਮਾਂ ਦੀ ਮਾਰ ਤੋਂ, ਜੰਮਣ ਮਰਨ ਤੋਂ। ਸੋ ਐਸੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਹੈ। ਐਸੇ ਸਰੂਪ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੁੰਦਾ ਆ। ਆਪਾਂ ਜਿਵੇਂ ਮਹਾਰਾਜ ਦੀ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ, ਗੁਰੂ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ, ਭਗਤ ਉਤਰ ਆਇਓ, ਤੋ ਇੱਥੇ ਗੁਰਮੁਖ ਇਹ ਵੀ ਦੱਸਦੇ ਹੁੰਦੇ ਆ ਵੀ ਗੁਰਬਾਣੀ ਦੀ ਸੰਥਿਆ ਕਰਨੀ ਕਿਤਨੀ ਜ਼ਰੂਰੀ ਹੁੰਦੀ ਆ। ਤੋ ਗੁਰਬਾਣੀ ਵਿੱਚ ਵਿਸ਼ਰਾਮ, ਲਗ ਮਾਤਰਾ, ਸਾਰਾ ਕੁਝ ਪੜ੍ਹਨਾ ਕਿੰਨਾ ਜ਼ਰੂਰੀ ਹੁੰਦਾ। ਤੋ ਜਿਵੇਂ ਅੱਜ ਕੱਲ੍ਹ ਇਸ ਗੱਲ 'ਤੇ ਰੌਲਾ ਪਾਇਆ ਜਾਂਦਾ ਵੀ ਨਹੀਂ ਪੜ੍ਹੋ ਗੁਰਬਾਣੀ, ਪੜ੍ਹੀ ਜਾਓ, ਪੜ੍ਹਿਓ, ਗੁਰਬਾਣੀ ਪੜ੍ਹਨੀ ਬਹੁਤ ਜ਼ਰੂਰੀ ਆ। ਗੁਰਸਿੱਖ ਪੜ੍ਹਦੇ ਨਹੀਂ, ਉਹ ਜਪਦੇ ਆ, ਪਰ ਇੱਕ ਉਹ ਇੱਕ ਜਮਾਤ ਆ ਜਿਹੜੀ ਇਸ ਗੱਲ ਨੂੰ ਹੋਰ ਤਰ੍ਹਾਂ ਐਕਸਪਲੇਨ ਕਰਦੇ ਆ ਵੀ ਮਰਦ ਸਤਿਕਾਰ ਅਦਬ ਨੂੰ ਨਹੀਂ ਮੁੱਖ ਰੱਖਦੇ, ਕਹਿੰਦੇ ਪੜ੍ਹੋ ਗੁਰਬਾਣੀ। ਹਾਂ, ਗੁਰਬਾਣੀ ਜ਼ਰੂਰ ਪੜ੍ਹੋ, ਸਹਿਜ ਪਾਠ ਕਰੋ, ਪਰ ਉਹ ਗੁਰਬਾਣੀ ਨੂੰ ਸਿੱਖ ਕੇ ਅਦਬ ਸਹਿਤ, ਸਤਿਕਾਰ ਸਹਿਤ, ਪ੍ਰੇਮ ਸਹਿਤ ਗਾਵਿਆ ਥਾਂ ਬਹਿਣਾ ਆ। ਜਿਵੇਂ ਬਚਨ ਆਪਾਂ ਸ੍ਰੀ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ ਭਾਓ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਏ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰ ਮਾਨੀ। ਉਹ ਸੱਤ ਸੱਤ ਕਰਕੇ ਮੰਨਣੀ ਵੀ ਪੈਣੀ ਨਾ ਨਾਲ ਆ ਗਿਆ, ਅਤੇ ਭਾਓ ਦੁਆਰਾ ਗਾਵੀਏ, ਸੁਣੀਏ, ਮਨ ਰੱਖੀਏ ਭਾਓ। ਜਦੋਂ ਫਿਰ ਅਸੀਂ ਸੰਥਿਆ ਕਰਦੇ ਹਾਂ, ਗੁਰਬਾਣੀ ਸਿੱਖਦੇ ਹਾਂ, ਅਤੇ ਮਹਾਰਾਜ ਜੀ ਦਾ ਗੁਰਮੁਖ ਫਿਰ ਉਸਤਾਦ ਹੈ ਨਾ, ਅਦਬ ਕਰਨਾ ਵੀ ਪਹਿਲਾਂ ਸਿਖਾਉਂਦੇ ਆ, ਸਤਿਕਾਰ ਕਰਨਾ ਸਿਖਾਉਂਦੇ ਆ, ਭਾਵਨਾ ਨਾਲ ਪੜ੍ਹਨਾ ਸਿਖਾਉਂਦੇ ਆ, ਭਾਵਨਾ ਸ਼ਰਧਾ ਦੁਆਰਾ ਜਪਣਾ ਸਿਖਾਉਂਦੇ ਆ। ਉਹ ਇਹ ਜਨਾ ਦਿੰਦੇ ਆ ਵੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਦਿਸ ਜੇਵੜ ਅਵਰ ਨਾ ਕੋਏ। ਜੇ ਕੋਈ ਘਰੋਂ ਉੱਠ ਕੇ ਹੀ ਮਾਸਟਰ ਬਣ ਜੇ, ਨਾ ਕਿਸੇ ਉਸਤਾਦ ਦੀ ਮਾਰ ਖਾਧੀ, ਨਾ ਵਿੱਦਿਆ ਪੜ੍ਹੀ, ਨਾ ਸੰਗਤ ਦੀ ਸੇਵਾ ਕਰਨੀ ਸਿੱਖੀ, ਇਹ ਆਪੋ ਬਣੇ ਗਿਆਨੀ, ਆਪੋ ਬਣੇ ਵਿਦਵਾਨਾਂ, ਮਾਸਟਰਾਂ ਨੇ ਤਾਂ ਪੰਥ 'ਚ ਰੌਲਾ ਪਾ ਦਿੱਤਾ ਹੋਇਆ। ਕੱਚੀ ਰੋਟੀ ਖਾਓ ਤਾਂ ਢਿੱਡ ਪੀੜ ਹੁੰਦੀ ਆ, ਕੱਚਾ ਗਿਆਨ ਵੀ ਦੁਬਦਾ ਪਾਉਂਦਾ। ਇਸ ਕਰਕੇ ਸੰਥਿਆ ਜਦ ਕਰਾਂਗੇ, ਗੁਰਸਿੱਖੀ ਦੇ ਗੁਣ ਸਿੱਖਣ ਨੂੰ, ਅਸੀਂ ਦੁਨੀਆ ਦੀ ਕੋਈ ਸਕਿੱਲ ਸਿੱਖਦੇ ਹਾਂ ਬਿਨਾਂ ਟੀਚਰ ਤੋਂ, ਬਿਨਾਂ ਉਸਤਾਦ ਤੋਂ ਤੁਸੀਂ ਸਿੱਖਦੇ ਹੋ, ਕਿੰਨਾ ਕਿੰਨਾ ਸਮਾਂ ਉਹਨੂੰ ਲਾਉਂਦੇ ਹੋ ਕਿਸੇ ਡਿਗਰੀ ਨੂੰ ਲੈਣ ਲਈ, ਅਤੇ ਗੁਰਬਾਣੀ ਦੀ ਵਿੱਦਿਆ ਨੂੰ ਲੋੜ ਨਹੀਂ ਜਪਣ ਦੀ, ਸਿੱਖਣ ਦੀ, ਪੜ੍ਹਨ ਦੀ। ਇਹ ਜ਼ਿਆਦਾ ਜ਼ਰੂਰ ਸੀ, ਧਰਮ ਦੇ ਮਸਲੇ ਜ਼ਿਆਦਾ ਕੇਅਰਫੁੱਲ ਰਹਿਣਾ ਹੁੰਦਾ, ਨਾ ਕੇਅਰਫੁੱਲ ਰਹਿਣ ਕਰਕੇ ਉਹ ਬਚਨ ਮਹਾਰਾਜ ਜੀ ਲੋਕਾਂ ਰਾਮ ਖਿਲਾਉਣਾ ਜਾਣਾ ਜਾਣ ਲਿਆ, ਅਤੇ ਮਨ ਮਰਜ਼ੀ ਨਾਲ ਹੀ ਵਿਆਖਿਆ ਉਹਦੀ ਕਰੀ ਜਾਂਦੇ ਆ, ਕਰੀ ਜਾਂਦੇ, ਦੁਬਲਾ ਪਾਈ ਜਾਂਦੇ ਕਿਸੇ ਗੁਰਬਾਣੀ 'ਤੇ, ਕਿੰਤੂ ਕਿ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਕਦੀ ਇਤਿਹਾਸ 'ਤੇ। ਸੋ ਰਹੋ ਵਿਚਾਰ, ਮੇਰਾ ਕਹਿਣ ਤੋਂ ਭਾਵ ਸੀ ਵੀ ਗੁਰਬਾਣੀ ਨੂੰ ਸਿੱਖਣਾ ਜ਼ਰੂਰੀ ਆ। ਦੁਨੀਆ ਦੀ ਕੋਈ ਸਕਿੱਲ ਤੁਸੀਂ ਸਿੱਖਦੇ ਹੋ, ਕਿੰਨਾ ਕਿੰਨਾ ਸਮਾਂ ਲਾਉਂਦੇ, ਅਤੇ ਬ੍ਰਹਮ ਵਿੱਦਿਆ ਆ, ਸਿੱਖ ਕੇ ਪ੍ਰੇਮ ਸ਼ਰਧਾ ਨਾਲ ਜਪਿਆ, ਗੁਰੂ ਦੀ ਬਖਸ਼ਿਸ਼ ਹੈ। ਮਹਾਰਾਜ ਜੀ ਦੀ ਗੁਰਬਾਣੀ ਪੜ੍ਹ ਲਿਆ, ਸਿੱਖ ਕਰਤੇ ਕੀਮਿਤ ਕਰਤਾ ਜਾਣੈ, ਕੈ ਜਾਣੈ ਗੁਰਸੂਰਾ, ਕੈ ਦੀ ਥਾਂ ਕੇ ਪੜ੍ਹਿਆ ਸੀ, ਅਤੇ ਮਹਾਰਾਜ ਨੇ ਵਰਜਿਆ ਸੀ ਵੀ ਇੱਦਾਂ ਅਰਥ ਨਹੀਂ ਸਪਸ਼ਟ ਹੋਏ। ਗੁਰੂ ਸੂਰਮਾ ਜਾਂ ਵਾਹਿਗੁਰੂ ਜਾਣਦਾ ਦੀ ਮਿਤ ਮਰਿਆਦਾ, ਜਾਂ ਗੁਰੂ ਜਾਣਦਾ ਹੈ, ਗੁਰੂ ਵੀ ਜਾਣਦਾ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ, ਜੋ ਜਿਸ ਭਾਵ ਹੈ ਸੋ ਪ੍ਰਵਾਨ। ਅਤੇ ਉਹਨੇ ਕੇ ਪੜ੍ਹਨ ਦੀ ਦੁਆਰਾ ਅਰਥ ਹੋ ਗਿਆ ਵੀ ਉਹ ਗੁਰੂ ਨਹੀਂ ਜਾਣਦਾ, ਬਸ ਵਾਹਿਗੁਰੂ ਹੀ ਜਾਣਦਾ ਹੈ। ਇਸ ਕਰਕੇ ਮਹਾਰਾਜ ਨੇ ਸ਼ੁੱਧ ਪੜ੍ਹੋ, ਫਿਰ ਮਹਾਰਾਜ ਜੀ ਨੂੰ ਸਿੱਖਾਂ ਬੇਨਤੀ ਕੀਤੀ, ਮਹਾਰਾਜ ਸ਼ੁੱਧ ਗਿਆਨ ਕਰਾਓ। ਫਿਰ ਸ਼੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰ ਕਲਗੀਧਰ ਸਾਹਿਬ ਜੀ ਨੇ ਇੱਕ ਓ ਅੰਕਾਰ ਤੋਂ ਲੈ ਕੇ 18 10 20 ਰਾਗ ਮਾਲਾ ਤੱਕ ਗੁਰਬਾਣੀ ਉਚਾਰਨ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀਆਂ ਨੇ, ਸਹਾਇਕ ਲਿਖਾਰੀ ਬਾਬਾ ਦੀਪ ਸਿੰਘ ਸਾਹਿਬ, ਮੁੱਖ ਲਿਖਾਰੀ ਬਾਬਾ ਭਾਈ ਮਨੀ ਸਿੰਘ ਸਾਹਿਬ। ਗੁਰਬਾਣੀ ਲਿਖੀ ਆ, 9 ਮਹੀਨੇ 9 ਦਿਨ 9 ਘੜੀਆਂ 9 ਪਲ ਤੋਂ ਦੇ ਫਿਰ ਅਰਥ ਕਰਵਾਏ ਆ, ਗਿਆਨ ਕਰਵਾਇਆ, ਉੱਥੋਂ ਹੀ ਦਮਦਮੀ ਟਕਸਾਲ ਦੀ ਪ੍ਰਬ੍ਰਹਮਤਾ ਹੋਈ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਿਆ, ਹਰਿਮੰਦਰ ਸਾਹਿਬ ਦੇ ਗ੍ਰੰਥੀ ਇੱਥੇ ਲੱਗੇ, ਤੋ ਸੱਤੋ ਹੀ ਗਲੀ ਵਾਲੀ ਟਕਸਾਲ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਚੱਲ ਰਹੀ, ਤੋ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਵਿਖੇ ਸਥਿਤ ਕੀਤਾ, ਤੋ ਉੱਥੋਂ ਦਮਦਮੀ ਟਕਸਾਲ ਦੀ ਪ੍ਰਾਰੰਭਤਾ ਹੋਈ। ਸੋ ਮੇਰਾ ਕਹਿਣ ਤੋਂ ਭਾਵ ਸੀ ਮਹਾਰਾਜ ਨੇ ਬੋਧ ਕਰਾਇਆ ਗੁਰਬਾਣੀ ਦਾ। ਸੋ ਆਪ ਜੀ ਨੂੰ ਬਚਨ ਦੱਸਣ ਲੱਗਾ ਸੀ ਵੀ ਆਹ ਜਿਹੜਾ ਬਚਨ ਆ, ਜੇ ਬਿਨਾਂ ਸੰਥਿਆ ਤੋਂ ਬਿਨਾਂ ਗਿਆਨ ਤੋਂ ਪੜ੍ਹ ਦਿਆਂਗੇ ਤਾਂ ਫਿਰ ਅਰਥਾਂ ਦੇ ਅਨਰਥ ਹੋ ਗਏ। ਜਿਵੇਂ ਬਚਨ ਆਪ ਜੀ ਨੂੰ ਮੈਂ ਸੁਣਾ ਰਿਹਾ ਸੀਗਾ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਧਰ ਆਇਓ, ਅਤੇ ਆਮ ਅਸੀਂ ਜੇ ਨਹੀਂ ਸਿੱਖੀ ਤਾਂ ਇਸ ਨੂੰ ਇੱਦਾਂ ਹੀ ਪੜ੍ਹਾਂਗੇ, ਗੁਰ ਅਰਜਨ ਘਰ ਗੁਰ ਰਾਮਦਾਸ, ਗੁਰ ਅਰਜਨ ਘਰ ਰਾਮਦਾਸ ਭਗਤ ਉੱਧਰ ਆਇਓ। ਪਰ ਇੱਥੇ ਉਹ ਜੇ ਇੱਦਾਂ ਪੜ੍ਹਾਂਗੇ ਵੀ ਅਰਜਨ ਘਰ ਰਾਮਦਾਸ ਭਗਤ ਉੱਧਰ, ਗੁਰ ਅਰਜਨ ਮਹਾਰਾਜ ਜੀ ਦੇ ਘਰ ਨਹੀਂ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਗਟ ਹੋਏ ਆ। ਗੁਰ ਅਰਜਨ ਇੱਥੇ ਵਿਸਰਾਮ ਦੇਣਾ ਹੈ, ਗੁਰ ਅਰਜਨ ਘਰ ਗੁਰ ਰਾਮਦਾਸ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਧਰ ਆਇਓ। ਪਰ ਜੇ ਇੱਥੇ ਵਿਸਰਾਮ ਨਾ ਸ਼ੁੱਧ ਸੀ ਲਾ ਸਕੇ ਤਾਂ ਫਿਰ ਇਹ ਅਰਥਾਂ ਦਾ ਅਨਰਥ ਹੋ ਜਾਣਾ। ਇਸ ਕਰਕੇ ਇਹ ਸੰਥਿਆ ਕਰਨੀ, ਗੁਰਬਾਣੀ ਸਿੱਖਣੀ ਬਹੁਤ ਜ਼ਰੂਰੀ ਆ। ਸੋ ਰਹੋ ਵਿਚਾਰ, ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ ਵੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ। ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਭਰਾਤਾ ਬਾਬਾ ਮਹਾਂਦੇਵ ਜੀ, ਬਾਬਾ ਪ੍ਰਿਥੀ ਚੰਦ ਜੀ। ਇਸ ਤਰ੍ਹਾਂ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਕ ਦਿਨ ਬਾਲ ਉਮਰ ਵਿੱਚ ਖੇਡਦੇ ਹੋਏ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੰਘਾਸਨ 'ਤੇ ਚੜ੍ਹ ਗਏ, ਤਾਂ ਉਸ ਸਮੇਂ ਫਿਰ ਮਾਤਾ ਜੀਆਂ ਨੇ ਤੁਰੰਤ ਸਤਿਕਾਰ ਰੱਖਦੇ ਹੋਏ ਉਹਨਾਂ ਨੂੰ ਉੱਥੋਂ ਹਟਾਇਆ। ਤਾਂ ਉਸ ਸਮੇਂ ਫਿਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ ਵੀ ਇਹ ਦੋਹੇ ਥਾ ਬਾਣੀ ਕਾ ਬੋਹੇ ਥਾ ਹੋਵੇਗਾ। ਉਹਨਾਂ ਨੂੰ ਪਤਾ ਸੀ ਵੀ ਇਹਨਾਂ ਹੀ ਸਿੰਘਾਸਨ 'ਤੇ ਇੱਕ ਦਿਨ ਬਹਿਣਾ ਹੈ ਨਾ, ਤਾਂ ਪ੍ਰੇਮ ਕੀਤਾ, ਆਪ ਚੁੱਕ ਕੇ ਬਹਾ ਲਿਆ ਨਾਲ। ਤੋ ਉਸ ਸਮੇਂ ਨੂੰ ਭੱਟ ਸਾਹਿਬਾਨਾਂ ਨੇ ਗੁਰਬਾਣੀ ਵਿੱਚ ਇਸ ਤਰ੍ਹਾਂ ਉਸ ਨੂੰ ਵਿਆਖਿਆ ਕੀਤੀ ਆ, ਪਿਤਾ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੋ ਜਸ ਵਿਖਾਣਿਓ। ਕਿ ਮਹਾਰਾਜ ਬਚਪਨ ਵਿੱਚ ਹੀ ਤਾਂ ਜਨਮਤ ਜਨਮਦਿਆਂ ਹੀ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਬ੍ਰਹਮ ਦੀ ਪਛਾਣ ਕਰਨ ਲਈ ਜਨਮ ਸਮੇਂ ਹੀ ਐਸੇ ਆਪ ਸਰੂਪ ਹੋ ਸਤਿਗੁਰੂ ਸਾਹਿਬ ਜੀ। ਗੁਰਮੁਖ ਜਨ ਵਿਦਵਾਨ ਜਨ ਇਸ ਇਹਨਾਂ ਗੱਲਾਂ ਨੂੰ ਕਥਨ ਕਰਦੇ ਆ ਵੀ ਉਸ ਤਰ੍ਹਾਂ ਜੇ ਗੱਲ ਵਿਚਾਰੀ ਜਾਵੇ ਤਾਂ ਵਿਦਵਾਨ ਗੁਰਮੁਖ ਕਹਿੰਦੇ ਆ ਵੀ 5 ਪ੍ਰਕਾਰ ਦੇ ਮਨੁੱਖ ਜਿਹੜੇ ਜਗਤ ਵਿੱਚ ਕਹੇ ਜਾਂਦੇ ਆ, ਮੰਨੇ ਜਾਂਦੇ ਆ, ਅਧਿਆਤਮਿਕ ਪੱਖ ਵਿੱਚ ਧਰਮ ਦੇ ਰਸਤੇ ਵਿੱਚ ਚੱਲਦੇ ਆ, 4 ਮੰਨੇ ਜਾਂਦੇ, ਇੱਕ ਦਾ ਤਾਂ ਵਾਹ ਵਾਸਤਾ ਨਹੀਂ ਹੁੰਦਾ। ਸੋ ਪਹਿਲੀ ਜਿਹੜੀ ਸ਼੍ਰੇਣੀ ਦੇ ਹੁੰਦੇ ਆ ਉਹ ਉਹਨਾਂ ਨੂੰ ਗੁਰਮੁਖਾਂ ਨੇ ਉਹਨਾਂ ਵਿਦਵਾਨਾਂ ਨੇ ਉਹਨਾਂ ਨੂੰ ਅਵਤਾਰੀ ਪੁਰਖ ਦੱਸਿਆ ਆ ਵੀ ਜਦੋਂ ਉਹ ਅੱਖ ਖੋਲ੍ਹੀ ਉਹਨਾਂ ਨੇ ਸੰਸਾਰ 'ਤੇ ਆਏ ਤਾਂ ਉਹ ਪਰਮੇਸ਼ਰ ਦੀ ਗੋਦ ਵਿੱਚ ਬੈਠੇ ਹੋਏ ਮਹਿਸੂਸ ਕਰਦੇ ਆ। ਜਦੋਂ ਅੱਖ ਉਹਨਾਂ ਦੀ ਖੋਲ੍ਹੀ ਤਾਂ ਉਹ ਇਹੀ ਬਚਨ ਨਾ ਵੀ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਸਾਧਨਾ ਕਰਨ ਦੀ ਲੋੜ ਨਹੀਂ ਪਈ ਵੀ ਸਾਧਨਾ ਕਰਕੇ ਪਹੁੰਚੇ ਆ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਅਵਤਾਰੀ ਪੁਰਖ ਉਹਨਾਂ ਵਿੱਚ ਆਉਂਦੇ ਆ ਜਿਹੜੇ ਅਵਤਾਰੀ ਪੁਰਸ਼ ਹੋਏ ਆ। ਜਦੋਂ ਅੱਖ ਖੋਲ੍ਹੀ ਸੰਸਾਰ 'ਤੇ ਆਏ ਅਤੇ ਵਾਹਿਗੁਰੂ ਦੀ ਗੋਦ ਵਿੱਚ ਬੈਠੇ ਮਹਿਸੂਸ ਕੀਤਾ ਆ। ਸੋ ਇਸ ਤਰ੍ਹਾਂ ਦੂਸਰੀ ਸ਼੍ਰੇਣੀ ਵਿੱਚ ਉਹ ਸਾਧਕ ਪੁਰਖ ਆਉਂਦੇ ਆ ਜਿਹੜੇ ਸਾਧਨਾ ਕਰਕੇ ਭਗਤੀ ਕਰਕੇ ਵਾਹਿਗੁਰੂ ਦੀ ਗੋਦ ਤੱਕ ਪਹੁੰਚੇ ਆ। ਔਰ ਉਹ ਸਾਧਨਾ ਜਿਹੜੀ ਆ ਉਹ ਸਾਧਨਾ ਦਿਨ ਦੀ, ਮਹੀਨੇ ਦੀ, ਸਾਲਾਂ ਦੀ, ਕਈ ਜਨਮਾਂ ਦੀ ਵੀ ਹੋ ਸਕਦੀ ਆ। ਕਦੋਂ ਮਹਾਰਾਜ ਜੀ ਉਹ ਘਾਲਣਾ ਪ੍ਰਵਾਨ ਕਰਦੇ ਆ ਅਤੇ ਕਦੋਂ ਆਪਣੀ ਗੋਦ ਵਿੱਚ ਪਿਆਰ ਦੇ ਕੇ ਬਹਾਉਂਦੇ ਆ, ਇਹ ਵਾਹਿਗੁਰੂ ਜੀ ਨੂੰ ਜਿਵੇਂ ਭਾਉਂਦਾ ਉਵੇਂ, ਕਿ ਜਿਵੇਂ ਆਪਾਂ ਸ੍ਰੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ ਨਾ ਮਹਾਰਾਜ ਜੀ ਗੁਰਬਾਣੀ ਵਿੱਚ, ਪੁਰਬ ਜਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਸ੍ਰੀ ਭਗਤ ਕਬੀਰ ਜੀ ਕਹਿ ਰਿਹਾ ਵੀ ਅਸੀਂ ਪੂਰਬਲੇ ਜਨਮ ਵਿੱਚ ਵੀ ਤੁਹਾਡੇ ਸੇਵਕ ਸੀਗੇ, ਅਤੇ ਹੁਣ ਫਿਰ ਉਹ ਇਸ ਜਨਮ ਵਿੱਚ ਆਏ ਆ, ਅਤੇ ਇਸ ਜਨਮ ਵਿੱਚ ਭਾਪ ਹੀ ਉਹ ਸਾਧਨਾ ਜਨਮਾਂ ਦੀ ਆ, ਹੁਣ ਪਤਾ ਨਹੀਂ ਕਿੰਨੇ ਜਨਮਾਂ ਦੀ ਆ, ਕਿ ਉਹ ਪੂਰਬਲੇ ਜਨਮ ਦੀ, ਕਈ ਜਿਹੜੇ ਕਹਿੰਦੇ ਪੂਰਬ ਜਨਮ ਹੁੰਦਾ ਹੀ ਨਹੀਂ ਗਾ। ਮਹਾਰਾਜ ਤੋਂ ਪ੍ਰਤੱਖ ਇੱਥੇ ਕਹਿ ਰਿਹਾ ਵੀ ਪੂਰਬ ਜਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਅਸੀਂ ਤੇਰੇ ਸੇਵਕ ਸੀ ਪੂਰਬਲੇ ਜਨਮ ਵਿੱਚ ਵੀ। ਸੋ ਮੇਰੇ ਕਹਿਣ ਤੋਂ ਭਾਵ ਇਹ ਸੀ ਵੀ ਉਹ ਭਗਤੀ ਸਾਧਨਾ ਕਈ ਜਨਮਾਂ ਦੀ ਵੀ ਹੋ ਸਕਦੀ ਹੈ, ਇੱਕ ਜਨਮ ਦੀ ਵੀ ਹੋ ਸਕਦੀ ਆ, ਜਦੋਂ ਮਹਾਰਾਜ ਸਾਹਿਬ ਜਾਣਦੇ ਕਦੋਂ ਪ੍ਰਵਾਨ ਹੋਣੀ ਆ ਭਗਤੀ। ਕਿਉਂਕਿ ਕਹੋ ਨਾਨਕ ਉਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ, ਅਤੇ ਕਿਹਨਾਂ ਨੂੰ ਜਣਾਇਆ ਉਸਨੇ, ਗੁਰ ਕਿਰਪਾ ਜਿਹੇ ਨਰਕੋ ਕਿੰਨੀ ਤਿਹ ਇਹ ਜੁਗਤ ਪਛਾਨੀ, ਉਹਨੇ ਬਖਸ਼ਿਸ਼ ਕਰਕੇ ਰਹਿਮਤ ਕਰਕੇ ਜਦੋਂ ਪ੍ਰਵਾਨ ਕਰਨਾ ਆ। ਸੋ ਇਸ ਤਰ੍ਹਾਂ ਫਿਰ ਭਗਤ ਕਬੀਰ ਸਾਹਿਬ ਜੀ ਜਦੋਂ ਇਸ ਜਨਮ ਵਿੱਚ ਪ੍ਰਾਪਤੀ ਹੋ ਗਈ ਰੱਬ ਦੀ, ਤੋਂ ਫਿਰ ਆਖ ਰਹੇ ਨੇ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਨੀ। ਹੁਣ ਕੋਈ ਪਛਾਣ ਨਹੀਂ ਸਕਦਾ ਕਿ ਰੱਬ ਕੌਣ ਆ ਅਤੇ ਭਗਤ ਕਬੀਰ ਜੀ ਕੌਣ ਆ। ਸੋ ਮੇਰੇ ਕਹਿਣ ਤੋਂ ਭਾਵ ਸੀ ਦੂਜੀ ਸ਼੍ਰੇਣੀ ਵਿੱਚ ਗੁਰਮੁਖਾਂ ਨੇ ਕਿਹਾ ਵੀ ਇਹ ਸਾਧਕ ਪੁਰਖ ਆਉਂਦੇ ਆ, ਜਿਹਨੂੰ ਭਗਤ ਜਨ, ਸਾਧੂ ਜਨ, ਮਹਾਂਪੁਰਖ ਜਨ ਕਿਹਾ ਆ, ਸਾਧਨਾ ਕਰਕੇ ਭਗਤੀ ਕਰਕੇ ਵਾਹਿਗੁਰੂ ਦੀ ਗੋਦ ਤੱਕ ਪਹੁੰਚੇ ਆ। ਸੋ ਇਸ ਤਰ੍ਹਾਂ ਫਿਰ ਤੀਜੀ ਸ਼੍ਰੇਣੀ ਵਿੱਚ ਜਿਨ੍ਹਾਂ ਨੇ ਗੁਰਮੁਖਾਂ ਨੇ ਵਿਆਖਿਆ ਕੀਤੀ ਆ, ਵਿਖਿਆਨਿਆ ਵਿਦਵਾਨਾਂ ਦੱਸਿਆ ਵੀ ਤੀਜੀ ਸ਼੍ਰੇਣੀ ਵਿੱਚ ਉਹ ਜਨ ਆਉਂਦੇ ਆ ਜਿਹੜੇ ਧਰਮ ਦੇ ਬਾਰੇ ਪੁੱਛਦੇ ਰਹਿੰਦੇ ਆ, ਸੁਣਦੇ ਰਹਿੰਦੇ ਆ, ਤੁਰਦੇ ਆ, ਤੁਰੇ ਜਾਂਦੇ ਆ, ਅਤੇ ਉਹ ਸੱਚ ਵੀ ਕਮਾਈ ਜਾਂਦੇ ਆ ਅਤੇ ਨਾਲ ਝੂਠ ਵੀ ਕਮਾਈ ਜਾਂਦੇ ਆ, ਉਹ ਪਰਉਪਕਾਰ ਵੀ ਕਰਦੇ ਆ ਅਤੇ ਨਾਲ ਦੁਰਾਚਾਰ ਵੀ ਕਰੀ ਜਾਂਦੇ ਆ, ਉਹ ਇੱਕ ਕਦਮ ਅੱਗੇ ਅਤੇ ਇੱਕ ਕਦਮ ਪਿੱਛੇ। ਇਹ ਤੀਜੀ ਸ਼੍ਰੇਣੀ ਦੇ ਮਨੁੱਖ ਨੇ ਵੀ ਉਹ ਪਾਪ ਵੀ ਕਰ ਲਿਆ, ਪੁੰਨ ਵੀ ਕਰ ਲਿਆ, ਪਰਉਪਕਾਰ ਵੀ, ਦੁਰਾਚਾਰ ਵੀ, ਸੱਚ ਵੀ, ਝੂਠ ਵੀ, ਇਹ ਅੱਧ ਵਟਵਾਟੇ ਜੇ ਰਹਿ ਜਾਂਦੇ ਆ, ਵਿਚਕਾਰ ਜੇ ਰਹਿ ਜਾਂਦੇ ਆ, ਭਾਵ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੋ ਪਾਉਂਦੀ। ਤਾਂ ਹੀ ਮਹਾਰਾਜ ਜੀ ਨੇ ਬਚਨ ਕਹੇ ਹਰ ਕੋ ਨਾਮ ਜਪ ਨਿਰਮਲ ਕਰਮ, ਨਾਮ ਜਪਦਿਆਂ ਨਾਲ ਨਿਰਮਲ ਕਰਮ ਵੀ ਕਰਨੇ ਹੁੰਦੇ ਆ, ਬੜੀ ਸੁਚੇਤਤਾ ਰੱਖਣੀ ਪੈਂਦੀ ਆ। ਇਸ ਤਰ੍ਹਾਂ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਹੁੰਦੀ ਆ, ਜੇ ਨਾਮ ਕਈ ਜਪੀ ਜਾਂਦੇ ਆ ਅਤੇ ਨਿਰਮਲ ਕਰਮ ਨਹੀਂ ਨਾਲ ਹੁੰਦੇ, ਉਹ ਰਹਿਤ ਨਹੀਂ ਰੱਖਦੇ, ਮਰਿਆਦਾ ਨਹੀਂ ਰੱਖਦੇ, ਤਾਂ ਉਹ ਮਰਿਆਦਾ ਜੋ ਮਹਾਰਾਜ ਕਲਗੀਧਰ ਸਾਹਿਬ ਜੀ ਨੇ ਖੰਡੇ ਬਾਟੇ ਦੀ ਪੌਲ ਸਿਖਾ ਕੇ ਸਾਨੂੰ ਇੱਕ ਮਾਰਗ ਬਣਾ ਦਿੱਤਾ, ਹੋਰ ਸੌਖਾ ਗਾਡੀ ਰਾਹ ਬਣਾ ਦਿੱਤਾ, ਦੱਸ ਦਿੱਤਾ ਜਿਵੇਂ ਤੱਤ ਵਸਤੂ ਕੱਢ ਕੇ ਅਤੇ ਬਣਾ ਕੇ ਚੀਜ਼ ਲੱਭਣ ਦੀ, ਖੋਜਣ ਦੀ, ਬਣਾਉਣ ਦੀ ਲੋੜ ਨਹੀਂ, ਸਭ ਕੁਝ ਬਣਾ ਕੇ ਮਰਿਆਦਾ ਇੱਕ ਅਸੂਲ ਧਰਮ ਦੇ ਦਿੱਤੇ ਵੀ ਇਹਨਾਂ ਵਿੱਚ ਚੱਲੋਗੇ ਤਾਂ ਸਹਿਜੇ ਪ੍ਰਾਪਤੀ ਕਰ ਲਵੋਗੇ। ਫਿਰ ਇਸ ਤਰ੍ਹਾਂ ਫਿਰ ਮਹਾਰਾਜ ਨੇ ਚਾਰੇ ਵਜਰ ਗ੍ਰਹਿਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਹੈ, ਵਿਕਾਰਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਆ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਆਚਾਰ ਵਿਵਹਾਰ ਅਤੇ ਆਹਾਰ ਦੀ ਸ਼ੁੱਧਤਾ ਰੱਖਣੀ ਆ, ਗਿਆਨ ਕਾਰਨ ਕਰਮ ਅਭਿਆਸ ਇਹ ਵੀ ਕਰਨਾ ਪੈਣਾ ਨਾਲ, ਇੱਦਾਂ ਹਰ ਕੋ ਨਾਮ ਜਪ ਨਿਰਮਲ ਕਰਮ ਕਰਨੇ ਪੈਣੇ ਆ। ਸੋ ਇਸ ਤਰ੍ਹਾਂ ਫਿਰ ਕਈ ਨਹੀਂ ਕਰਦੇ, ਫਿਰ ਉਹ ਪਾਠ ਵੀ ਕਰ ਲਿਆ, ਤੋ ਕਈ ਅਸੀਂ ਸੇਵਾ ਵੀ ਕਰੀ ਜਾਂਦੇ, ਪਾਠ ਵੀ ਕਰੀ ਜਾਂਦੇ, ਤੋ ਫਿਰ ਕੇਸਾਂ ਦੀ ਬੇਦਬੀ ਵੀ ਕਰੀ ਜਾਂਦੇ ਹਾਂ, ਜਾਂ ਹੋਰ ਨਸ਼ੇ ਆਦਿ ਵੀ ਕਰੀ ਜਾਂਦੇ ਹਾਂ, ਜਾਂ ਹੋਰ ਲੁੱਕ ਕੇ ਜਿਹੜੇ ਪਾਪ ਕਰਦੇ ਆ, ਕਈ ਵਿਕਾਰ ਭੋਗੀ ਜਾਂਦੇ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਅੱਧ ਵਿਤਵਾਚੇ ਰਹਿ ਜਾਂਦੇ ਆ, ਨਾ ਉੱਧਰ ਮੰਜ਼ਿਲ 'ਤੇ ਨਹੀਂ ਪਹੁੰਚਦੇ। ਅਤੇ ਇਸ ਤਰ੍ਹਾਂ ਚੌਥੀ ਸ਼੍ਰੇਣੀ ਦੇ ਮਨੁੱਖ ਕਹਿਆ ਆ, ਜਿਹੜੇ ਪੁੱਛਦੇ ਆ ਧਰਮ ਦੇ ਬਾਰੇ, ਪੁੱਛਦੇ ਆ ਧਰਮ ਬਾਰੇ, ਕਿਤੇ ਪੜ੍ਹਦੇ ਵੀ ਆ, ਕਿਤੇ ਪੁੱਛਦੇ ਵੀ ਆ, ਪਰ ਤੁਰਦੇ ਨਹੀਂ ਉਹਦੇ ਉੱਤੇ, ਬਿਲਕੁਲ ਹੀ ਨਹੀਂ ਤੁਰਦੇ, ਉਹਨਾਂ ਬਾਬਤ ਭਾਈ ਗੁਰਦਾਸ ਸਾਹਿਬ ਜੀ ਕਥਨ ਕਰ ਰਹੇ ਆ ਕਿ ਪੁੱਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕੇ ਜਾਈਐ, ਪੁੱਛਤ ਹੈ ਸੁਹਾਗਨ ਕਰਮ ਹੈ ਦੁਹਾਗਨ, ਰਿਦੈ ਬੇ ਵਿਚਾਰ ਕਤ ਸਿਹ ਜਾ ਬੁਲਾਈਐ, ਪੁੱਛਤ ਹੈ ਬੈਦ ਖਾਦ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜਾ, ਸੁਖ ਸਹਿਜਾ ਮਿਲਾਈਐ, ਗਾਏ ਸੁਣੇ ਆਖੇ ਮਿਚ ਪਾਈਐ ਨਾ ਪਰਮ ਪਦ, ਗੁਰੂ ਉਪਦੇਸ਼ ਜਾਓ ਲਓ ਨਾ ਕਮਾਈਐ। ਭਾਵ ਪੁੱਛਦੇ ਰਹਿੰਦੇ ਆ ਧਰਮ ਬਾਰੇ, ਔਰ ਇੱਕ ਪੈਰ ਵੀ ਨਹੀਂ ਪੁੱਟਦੇ ਉਸ ਪਾਸੇ। ਜ਼ਰੂਰਤ ਇਤਨੀ ਵੀ ਸ਼ੁਰੂਆਤ ਨਹੀਂ ਕਰਦੇ, ਪਹਿਲਾਂ ਕੇਸ ਰੱਖੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਫਿਰ ਤੁਰੀਏ ਉਸ ਵਾਲੇ ਪਾਸੇ। ਬਸ ਪੁੱਛੀ ਜਾਂਦੇ ਆ, ਤੁਰਦੇ ਨਹੀਂ। ਜਿਹੜੇ ਤੁਰੇ ਨਹੀਂ ਉਹਨਾਂ ਨੇ ਕੀ ਪਹੁੰਚਣਾ? ਉਹ ਤਾਂ ਫਿਰ ਕਿਸੇ ਆਸ ਵਿੱਚ ਵੀ ਨਾ ਆਏ। ਇੱਥੋਂ ਲੰਡਨ ਜਾਣਾ ਜਾਂ ਮੰਨ ਲਓ ਅਸੀਂ ਪੰਜਾਬ ਜਾਣਾ, ਤਾਂ ਇੱਥੋਂ ਪੁੱਛ ਲਿਆ ਵੀ ਕਿਹੜਾ ਵੇ, ਕਿਹੜਾ ਰਸਤਾ, ਤਾਂ ਮੈਂ ਤੁਰੂੰਗਾ ਤਾਂ ਫਿਰ ਹੀ ਉੱਥੇ ਲੰਡਨ ਪਹੁੰਚੂੰਗਾ। ਇੱਥੇ ਬੈਠਾ ਤਾਂ ਨਹੀਂ ਨਾ ਪਹੁੰਚ ਜਾਣਾ, ਤੁਰਨਾ ਪੈਣਾ ਉੱਧਰ ਨੂੰ, ਧਰਮ ਵਾਲੇ ਪਾਸੇ ਪੈਰ ਪੁੱਟਣਾ ਪੈਣਾ। ਇਹ ਚੌਥੀ ਕਿਸਮ ਦੇ ਜਿਹੜੇ ਜੀਵ ਆ, ਉਹ ਤਾਂ ਪੈਰ ਧਰਦੇ ਨਹੀਂ ਨਾ ਧਰਮ ਤੋਂ, ਡਰ ਆਉਂਦਾ ਧਰਮ ਤੋਂ ਵੀ ਹਊਆ ਆ, ਪਤਾ ਨਹੀਂ ਜੇ ਕੇਸ ਰੱਖ ਲਿਆ, ਅੰਮ੍ਰਿਤ ਛਕ ਲਿਆ ਤਾਂ ਪਤਾ ਨਹੀਂ ਕੀ ਹੋ ਜਾਣਾ। ਇਹ ਸਗੋਂ ਗੁਰੂ ਦੀ ਬਖਸ਼ਿਸ਼ ਹੋਣੀ ਆ। ਜਿਹੜੇ ਹੁਣ ਕੇਸਾਧਾਰੀ ਅੰਮ੍ਰਿਤਧਾਰੀ ਧਰਮੀ ਰੱਬ ਦੇ ਪਿਆਰੇ ਬਣੇ ਹੋਏ ਆ, ਉਹ ਕਿਹੜੇ ਵੀ ਘਰ ਪਰਿਵਾਰ 'ਚ ਨਹੀਂ ਰਹਿੰਦੇ, ਉਹਨਾਂ ਕੋਲ ਗੱਡੀ ਕੋਠੀ ਕਾਰ ਸਭ ਬਖਸ਼ਿਸ਼ਾਂ ਸੁੱਖ ਸਹੂਲਤਾਂ ਉਹਨਾਂ ਨੂੰ ਵੀ ਮਹਾਰਾਜ ਨੇ ਦਿੱਤੀਆਂ ਹੋਈਆਂ। ਤਾਂ ਇਹ ਸ਼ਾਇਦ ਇਹਨਾਂ ਨੂੰ ਇੱਦਾਂ ਲੱਗਦਾ ਹੋਣਾ ਵੀ ਸਭ ਕੁਝ ਖੁਸ਼ ਜਾਣਾ ਸ਼ਾਇਦ, ਨਹੀਂ ਮਹਾਰਾਜ ਕਹਿੰਦੇ ਕੋਈ ਨਹੀਂ ਡਰਨਾ, ਤੈਨੂੰ ਜੰਗਲਾਂ 'ਚ ਨਹੀਂ ਜਾਣਾ ਪੈਣਾ, ਘਰ ਪਰਿਵਾਰ 'ਚ ਰਹਿ ਕੇ ਪ੍ਰਾਪਤੀ ਕਰ ਲਵੇਂਗਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ, ਪਾ ਲਵੇਂਗਾ ਮੁਕਤੀ ਪਰ ਜੁਗਤੀ ਨਾਲ ਬਣਾਈ, ਫਿਰ ਜੋ ਗੁਰੂ ਦੱਸਣਗੇ। ਸੋ ਚੌਥੀ ਕਿਸਮ ਦੇ ਮਨੁੱਖ ਆ ਜਿਹੜੇ ਤੁਰਦੇ ਹੀ ਨਹੀਂ ਆ ਧਰਮ ਵਾਲੇ ਪਾਸੇ, ਇੱਕ ਪੈਰ ਵੀ ਨਹੀਂ ਰੱਖਦੇ। ਤੋ ਇਸ ਤਰ੍ਹਾਂ ਪੰਜਵੀਂ ਕਿਸਮ ਦੇ ਜਿਹੜੇ ਦੱਸੇ ਆ ਜੀ, ਪ੍ਰਾਣੀ ਮਨੁੱਖ ਦੱਸੇ ਆ, ਉਹ ਆ ਜਿਹਨਾਂ ਦਾ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ, ਉਹ ਨਾਸਤਕਾਂ 'ਚ ਆ ਜਾਂਦੇ ਆ, ਉਹ ਨਾ ਧਰਮ ਨੂੰ ਸੁਣਦੇ ਆ, ਨਾ ਫੋਲੋ ਕਰਦੇ ਆ, ਨਾ ਮੰਨਦੇ ਆ, ਉਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ, ਉਹ ਇੱਧਰ ਆਉਂਦੇ ਹੀ ਨਹੀਂ ਆ। ਉਹ ਰੱਬ ਨੂੰ ਕਹਿੰਦੇ ਆ ਵੀ ਰੱਬ ਹੈ ਹੀ ਨਹੀਂ ਗਾ, ਉਹ ਧਰਮ ਨੂੰ ਮਖੌਲ ਕਰਦੇ ਆ, ਧਰਮ 'ਤੇ ਕਟਾਕਸ਼ ਕਰਦੇ ਆ, ਇਹ ਉਹ ਨਾਸਤਕ ਬਣੇ ਵਾਲੇ ਇਹਦੇ ਵਿੱਚ ਆ ਜਾਂਦੇ ਆ। ਇਹੋ ਜਿਹੇ ਪ੍ਰਾਣੀ ਉਦੋਂ ਧਰਮ ਵਾਲੇ ਪਾਸੇ ਆਉਂਦੇ ਆ ਜਦੋਂ ਕਿ ਇਹਨਾਂ ਦੇ 'ਤੇ ਚੋਟ ਲੱਗੇ, ਕੋਈ ਬਹੁਤ ਗਹਿਰੀ ਸੱਟ ਵੱਜੇ, ਕੋਈ ਬਹੁਤ ਗਹਿਰੀ ਸੱਟ ਵੱਜੇ ਨਾ, ਫਿਰ ਕੋਈ ਇੰਸੀਡੈਂਟ ਹੋਵੇ, ਕੋਈ ਸੱਟ ਵੱਜੇ, ਤਾਂ ਫਿਰ ਉੱਧਰ ਨੂੰ ਆਉਣਗੇ ਧਰਮ ਵਾਲੇ ਪਾਸੇ। ਉੱਦਾਂ ਨਹੀਂ, ਉੱਦਾਂ ਕਹਿੰਦੇ ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਗਾਂਹ ਕਿਨੇ ਵੇਖਿਆ ਅਤੇ ਗੱਲਾਂ ਬਣਾਈਆਂ ਤੁਸੀਂ ਸਾਖੀਆਂ ਸੁਣਾਈ ਜਾਂਦੇ, ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਆ। ਉਹ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ, ਨਾਸਤਿਕ ਕਹਿ ਲਓ। ਤਾਂ ਇਸ ਤਰ੍ਹਾਂ ਉਹ ਜਦੋਂ ਉਦੋਂ ਉਹ ਉੱਧਰ ਨੂੰ ਤੁਰਨਗੇ ਤਾਂ ਉਹਨਾਂ ਨੂੰ ਸੱਟ ਵੱਜੇ ਸੱਟ, ਕਿਉਂਕਿ ਮਹਾਰਾਜ ਜੀ ਨੇ ਇਹ ਵੀ ਗੁਰਬਾਣੀ ਵਿੱਚ ਜਣਾਇਆ ਦੱਸਿਆ ਹੈ ਨਾ। ਕਈ ਵਾਰ ਅਸੀਂ ਕਹਿੰਦੇ ਹਾਂ ਵੀ ਦੁੱਖ ਜਿਹੜਾ ਹੁੰਦਾ ਹੈ ਨਾ, ਦੁੱਖ ਇਹ ਬਹੁਤ ਗਲਤ ਚੀਜ਼ ਆ, ਦੁੱਖ ਆ ਗਿਆ ਕਿਉਂ ਆ ਗਿਆ ਸਾਡੀ ਜ਼ਿੰਦਗੀ 'ਚ, ਨਹੀਂ ਅਸੀਂ ਆਉਣਾ ਚਾਹੀਦਾ, ਰੱਬਾ ਇੱਦਾਂ ਕਿਉਂ ਸਾਡੇ ਨਾਲ ਤੂੰ ਕਰ ਦਿੱਤਾ, ਇੱਦਾਂ ਨਹੀਂ ਸੀ ਆਉਣਾ ਚਾਹੀਦਾ। ਪਰ ਮਹਾਰਾਜ ਜੀ ਕਹਿੰਦੇ ਆ ਵੀ ਇਹ ਕਈ ਵਾਰਾਂ ਦੁੱਖ ਵੀ ਜਿਹੜਾ ਹੁੰਦਾ ਨਾ, ਉਹ ਵੀ ਦਾਰੂ ਬਣ ਜਾਂਦਾ ਹੁੰਦਾ ਜ਼ਿੰਦਗੀ ਵਿੱਚ, ਇਹ ਕੇਵਲ ਕਰੋਪੀ ਦੇ ਰੂਪ ਵਿੱਚ ਇਹਨਾਂ ਨੂੰ ਲੈਣਾ ਚਾਹੀਦਾ ਵੀ ਇਹ ਕਰੋਪੀ ਆ ਕੋਈ ਹੋ ਗਈ। ਹਾਂ ਕਿਤੇ ਕਰੋਪੀ ਰੂਪ ਵਿੱਚ ਵੀ ਫਲ ਮਿਲ ਜਾਂਦਾ ਹੁੰਦਾ ਇਹਦਾ, ਪਰ ਇਹ ਇੱਕ ਚੀਜ਼ ਇੱਕ ਵੇਚ ਨਹੀਂ ਨੂੰ ਲੈ ਸਕਦੇ ਵੀ ਇਹ ਕੇਵਲ ਕਰੋਪੀ ਹੁੰਦਾ ਹੈ। ਕਈ ਵਾਰਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਸੁਚੇਤ ਕਰਨ ਲਈ, ਅਵੇਅਰ ਕਰਨ ਲਈ ਉਹ ਚੋਟ ਮਾਰਦੇ ਆ, ਸੱਟ ਮਾਰਦੇ ਆ। ਜਿਸ ਤਰ੍ਹਾਂ ਅਸੀਂ ਆ ਤੰਤੀ ਸਾਜ਼ ਜਿਹੜੇ ਵਜਾਉਂਦੇ ਹਾਂ, ਜਿਵੇਂ ਰਬਾਬ ਇਤਿਆਦਕ ਜਾਂ ਹੋਰ ਤੰਤੀ ਸਾਜ਼ ਜਿਹੜੇ ਤਾਰ ਵਾਲੇ ਸਾਜ਼, ਸਰੰਗੀ ਆ ਇਤਿਆਦਕ, ਹੋਰ ਇਤਿਆਦਕ ਸਾਜ਼ ਨੇ, ਸਰੰਦਾ ਆ, ਇਹ ਉਹਨਾਂ ਦੇ ਚੋਟ ਲੱਗੇ ਫਿਰ ਹੀ ਉਹ ਆਵਾਜ਼ ਦਿੰਦੇ ਨਾ, ਫਿਰ ਉਹਨਾਂ 'ਚ ਨਹੀਂ ਦਿੰਦੇ ਉਹ, ਉਹਨਾਂ 'ਤੇ ਕੋਈ ਚੋਟ ਲੱਗੇ ਤਾਂ ਫਿਰ ਉਹਨਾਂ 'ਚੋਂ ਆਵਾਜ਼ ਨਿਕਲਦੀ ਆ। ਤਾਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜਿਵੇਂ ਬਚਨ ਕਹੇ ਆ ਵੀ ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ, ਦੁੱਖ ਦਾਰੂ ਕਹੇ ਆ ਫਿਰ, ਤਾਂ ਫਿਰ ਸ੍ਰੀ ਜਪਜੀ ਸਾਹਿਬ ਵਿੱਚ ਆਪਾਂ ਬਚਨ ਮਹਾਰਾਜ ਜੀ ਦੇ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ ਜਾਂ ਸੁੱਖ ਤਾਮ ਨਾ ਹੋਈ, ਤਾਂ ਉੱਥੇ ਮਹਾਰਾਜ ਜੀ ਫਰਮਾਉਂਦੇ ਆ ਕਿਤਿਆ ਦੁੱਖ ਭੂਖ ਸਦ ਮਾਰ ਇਹ ਦਾਤ ਤੇਰੀ ਦਾਤ ਆਰ, ਇਹਨੂੰ ਵੀ ਦਾਤ ਕਿਹਾ, ਕੇਤਿਆ ਦੁੱਖ ਭੂਖ ਸਦ ਮਾਰ ਇਹ ਭੇ ਦਾਤ ਤੇਰੀ ਦਾਤ ਆਰ, ਇਹ ਵੀ ਮਹਾਰਾਜ ਜੀ ਦਾਤ ਕਹੀ ਆ। ਦਾਤ ਵੱਡੇ ਵੱਡੇ ਇਹੋ ਜਿਹੇ ਜਿਵੇਂ ਆਪਾਂ ਪੜ੍ਹਦੇ ਹਾਂ ਜੀਵਨ ਸਾਹਿਬ ਬਾਬਾ ਬਾਬਾ ਬਿਧੀ ਚੰਦ ਸਾਹਿਬ ਜੀ, ਚੋਰ ਡਾਕੂ ਲੁਟੇਰੇ ਪਹਿਲਾਂ ਧਰਮ ਨਾਲ ਕੋਈ ਵਾਹ ਵਾਸਤਾ ਹੀ ਨਹੀਂ, ਅਤੇ ਜਦੋਂ ਸਤਿਗੁਰੂ ਸਾਹਿਬ ਦੇ ਚਰਨੀ ਆ ਗਏ, ਗੁਰੂ ਦੇ ਬਚਨਾਂ ਦੀ ਐਸੀ ਚੋਟ ਲੱਗੀ ਕਿ ਫਿਰ ਸਭ ਤੋਂ ਅਨਿੰਨ ਸਿੱਖ ਗੁਰੂ ਸਾਹਿਬ ਜੀ ਦੇ ਬਣ ਗਏ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਜੀ। ਫਿਰ ਆਖਿਆ ਛੇਵੇਂ ਪਾਤਸ਼ਾਹ ਜੀ ਨੇ ਵਿਧੀ ਚਰਨ ਛੀਨਾ ਗੁਰੂ ਕਾ ਸੀਨਾ। ਸੋ ਇਸ ਤਰ੍ਹਾਂ ਮਹਾਰਾਜ ਜੀ ਆਖ ਰਿਹਾ ਵੀ ਦੁੱਖ ਜਿਹੜਾ ਨਾ ਦਾਰੂ ਬਣ ਕੇ ਵੀ ਜ਼ਿੰਦਗੀ ਵਿੱਚ ਆਉਂਦਾ ਹੁੰਦਾ ਆ। ਇਹ ਮਹਾਰਾਜ ਜੀ ਜਿਵੇਂ ਸਿੱਖ ਨੂੰ ਕਸਵੱਟੀ 'ਤੇ ਚੜ੍ਹਾਉਂਦੇ ਪਰਖਦੇ ਹੁੰਦੇ, ਸਾਨੂੰ ਲੱਗਦਾ ਵੀ ਇਹ ਦੁੱਖ ਆ ਗਿਆ, ਇਹ ਰੱਬ ਤੋਂ ਕੋਈ ਮੂੰਹ ਮੋੜ ਜਾਂਦੇ, ਦੂਰ ਹੋ ਜਾਂਦੇ, ਉਲਾਮੇ ਦਿੰਦੇ ਆ ਰੱਬ ਨੂੰ। ਪਰ ਮਹਾਰਾਜ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ ਕਸ ਕਸਵੱਟੀ ਲਾਈ ਹੈ ਪਰਖੈ ਹਿੱਤ ਚਿੱਤ ਲਾਏ। ਮਹਾਰਾਜ ਸਾਹਿਬ ਜੀ ਕਸ ਕੀ ਕਸਵੱਟੀ 'ਤੇ ਚੜ੍ਹਾ ਲੈਂਦੇ ਆ ਸਿੱਖ ਨੂੰ, ਹਰਾਉਣ ਵਾਸਤੇ ਨਹੀਂ, ਉਹਨੂੰ ਜਿਤਾਉਣ ਵਾਸਤੇ, ਉਹਨੂੰ ਖਰਾ ਬਣਾਉਣ ਵਾਸਤੇ। ਹੁਣ ਜਦੋਂ ਸੋਨੇ ਨੂੰ ਸੁਨਿਆਰ ਜਿਹੜਾ ਕਸਵੱਟੀ 'ਤੇ ਚੜ੍ਹਾਉਂਦਾ, ਰਗੜਦਾ, ਸ਼ੁੱਧ ਕਰਦਾ ਨਾ, ਉਹਨੂੰ ਕਸਵੱਟੀ 'ਤੇ ਚੜ੍ਹਾ ਕੇ ਅੱਗ ਵਿੱਚ ਪਿਘਲਾਉਂਦਾ, ਉਹਨੂੰ ਸ਼ੁੱਧ ਕਰਦਾ, ਉਹਦੇ ਵਿੱਚੋਂ ਜਿਹੜੀ ਮੈਲ ਮੂਲ ਜਾਂ ਮਿਲਾਵਟ ਹੁੰਦੀ ਆ ਉਹ ਕੱਢ ਦਿੰਦਾ ਐਨ। ਇਸ ਤਰ੍ਹਾਂ ਜੇ ਨੀਲੀ ਧਾਰੀ 'ਤੇ ਉਹ ਇੱਕ ਗਰੀਨ ਜੀ ਸ਼ੈਨ ਭੁੱਲਦਾ ਨਾ, ਉਹ ਜਦੋਂ ਹੋਰ ਧਾਰੀਆਂ ਬਣਨ ਸੋਨੇ ਵਿੱਚ, ਉਦੋਂ ਉਹਨੂੰ ਸ਼ੁੱਧ ਨਹੀਂ ਮੰਨਦਾ, ਜਦੋਂ ਐਨ ਸੁਨਹਿਰੀ ਧਾਰੀ ਬਣਨ ਲੱਗ ਪਵੇ ਨਾ ਸੁਨਹਿਰੀ, ਉਦੋਂ ਫਿਰ ਉਹ ਸੁਨਿਆਰ ਕਹਿੰਦਾ ਵੀ ਸੋਨਾ ਅਨਸ਼ੁੱਧ ਹੋ ਗਿਆ ਆ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਸਾਨੂੰ ਸੋਨੇ ਵਾਂਗੂ ਖਰਾ ਬਣਾਉਣ ਲਈ ਕਸਵੱਟੀ 'ਤੇ ਕਈ ਵਾਰ ਚੜ੍ਹਾਉਂਦੇ ਆ, ਇਹਦੇ ਵਿੱਚ ਮਿਲਾਵਟ ਨਾ ਰਹਿ ਜਾਏ, ਕਿਉਂਕਿ ਕੀਮਤ ਜਿਹੜੀ ਆ ਸ਼ੁੱਧ ਦੀ ਪੈਂਦੀ ਹੈ, ਸੋਨੇ ਦੀ ਪੈਂਦੀ। ਮਹਾਰਾਜ ਸਾਨੂੰ ਕੀਮਤੀ ਬਣਾ ਰਹੇ ਹੁੰਦੇ ਆ, ਨਾ ਕਿ ਬੇਕੀਮਤੀ ਬਣਾ ਰਹੇ ਹੁੰਦੇ ਆ। ਹੁਣ ਸ਼ੁੱਧ ਕੀਤਾ ਸੁਨਿਆਰੇ ਨੇ ਸੋਨਾ, ਨੂੰ ਕੀਮਤੀ ਬਣ ਗਿਆ ਨਾ, ਮਿਲਾਵਟ ਨਹੀਂ ਰਹੀ, ਸ਼ੁੱਧ ਹੋ ਗਿਆ। ਤੋ ਮਹਾਰਾਜ ਇੱਦਾਂ ਸਾਡੇ ਜੋ ਮੈਲ ਦੁਰਮਤ ਦੀ ਕੱਢਦੇ ਆ, ਕਈ ਵਾਰ ਚੋਟ ਮਾਰਦੇ ਆ, ਉਹ ਫਿਰ ਦੁੱਖ ਦਾਰੂ ਬਣ ਜਾਂਦਾ ਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹਦੇ ਭਾਣੇ 'ਚ ਗੁਰਸਿੱਖ ਨੂੰ ਤਾਂ ਹੀ ਰਹਿਣ ਲਈ ਆਖਿਆ ਵੀ ਇਹ ਗੁਰੂ ਅੱਗੇ ਅਰਦਾਸ ਕਰਿਆ ਗਾ, ਜਿਵੇਂ ਭਗਤਾਂ ਨੇ ਤਾਂ ਹੀ ਫਿਰ ਰੱਬ ਨੂੰ ਪਾਲਿਆ ਸੀਗਾ। ਉਹਨਾਂ ਨੇ ਇਹ ਬਚਨ ਕਹੇ ਸਨ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਉਹਨਾਂ ਇਹ ਬਚਨ ਕਹੇ, ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਮਹਾਰਾਜ ਤੇਰੀ ਆਗਿਆ ਆ ਇਹ। ਤਾਂ ਇਸ ਕਰਕੇ ਭਗਤ ਸਾਹਿਬਾਨਾਂ ਵਾਂਗੂ ਜੇ ਅਸੀਂ ਵੀ ਬੇਨਤੀਆਂ ਜੋਦੜੀਆਂ ਕਰਾਂਗੇ ਤਾਂ ਇਹ ਨਹੀਂ ਵੀ ਉਲਾਮੇ ਦੇਣ ਲੱਗ ਪਏ ਰੱਬ ਨੂੰ, ਜਾਂ ਰੱਬ ਤੋਂ ਮੁਨਕਰ ਹੋ ਗਏ, ਦੂਰ ਹੋ ਗਏ, ਜੋ ਦੁੱਖ ਦੀ ਚੋਟ ਲੱਗੀ ਸੰਕਟ ਬਣਿਆ, ਬੜੇ ਬੜੇ ਉਦੋਂ ਸਾਥ ਦੁੱਖ ਜਿਹੇ ਔਖੇ ਵੇਲੇ ਛੱਡ ਜਾਂਦੇ ਆ। ਪਰ ਜੇ ਤੂੰ ਵੀ ਨਾ ਉਦੋਂ ਡੋਲੇ ਤਾਂ ਗੁਰੂ ਦਾ ਓਟ ਆਸਰਾ ਲੈ ਛੱਡੇ। ਮਨ ਵਿੱਚ ਕਈ ਵਾਰ ਮਨ ਐਸਾ ਵੈੜਾ ਹੈ, ਸੇ ਫੁਰਨੇ ਠਾਉਣ ਲੱਗ ਪੈਂਦਾ ਹੋਰ ਤਰ੍ਹਾਂ ਦੇ, ਜਿਹੜੇ ਮਹਾਰਾਜ ਜੀ ਨੂੰ ਪ੍ਰਵਾਨ ਨਹੀਂ। ਕਈ ਜਾਂ ਫਿਰ ਪ੍ਰਤੱਖ ਪ੍ਰੈਕਟੀਕਲੀ ਕੋਈ ਐਕਸ਼ਨ ਲੈ ਲੈਂਦੇ ਆ, ਨਹੀਂ ਤਾਂ ਕਈ ਮਨ ਕਰਕੇ ਡੋਲ ਜਾਂਦੇ ਆ। ਪਰ ਨਹੀਂ, ਮਹਾਰਾਜ ਕਹਿੰਦੇ ਜੇ ਉਹਨੂੰ ਮਿਲਣਾ ਆ ਤਾਂ ਇਵੇਂ ਉਹ ਮਿਲਦਾ ਆ, ਜੇ ਸੁੱਖ ਤਾਂ ਸਹੁਰਾਵਿਓ, ਦੁੱਖ ਭੀ ਸੰਭਾਲਿਓ, ਨਾਨਕ ਕਹੇ ਸਿਆਣੀਏ, ਇਉਂ ਕੰਤ ਮਿਲਾਵਾ ਹੋਏ। ਇਵੇਂ ਕੰਤ ਮਿਲਦਾ ਹੀ ਵਾਹਿਗੁਰੂ, ਕਿਵੇਂ ਜੇ ਸੁੱਖ ਤਾਂ ਸਹੁਰਾਵਿਓ। ਇਹਦੀ ਇੱਕ ਲੰਮੀ ਵਿਆਖਿਆ ਆਪਾਂ ਕਿਸੇ ਦਿਨ ਕਰਾਂਗੇ। ਸੁੱਖ ਵਿੱਚ ਵੀ ਅਸੀਂ ਗਾਫਲ ਹੁੰਦੇ ਹਾਂ, ਦੁੱਖ ਵਿੱਚ ਵੀ ਰੱਬ ਤੋਂ ਦੂਰ ਹੁੰਦੇ ਹਾਂ। ਜਿਨ੍ਹਾਂ ਦੋਵਾਂ ਅਵਸਥਾ ਵਿੱਚ ਰੱਬ ਨੂੰ ਨਹੀਂ ਭੁੱਲੇ, ਮਰਿਆਦਾ 'ਚ ਰਹੇ, ਹੁਕਮ 'ਚ ਰਹੇ, ਭਾਣੇ 'ਚ ਰਹੇ ਆ, ਜਿਨ੍ਹਾਂ ਕਹਿਆ ਦੁੱਖ ਸੁੱਖ ਤੇਰੀ ਆਗਿਆ ਪਿਆਰੇ, ਫਿਰ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਸੋ ਇਹ ਦੁੱਖ ਜਿਹੜਾ ਆ ਇਹ ਦਾਰੂ ਵੀ ਆ, ਇਹ ਦਾਤ ਵੀ ਆ, ਇਹ ਪੇਦਾਤ ਤੇਰੀ ਦਾਤਾਰ, ਮਹਾਰਾਜ ਜੀ ਨੇ ਬਚਨ ਕਹੇ ਆ। ਸੋ ਇਸ ਤਰ੍ਹਾਂ ਪੰਜਵੀਂ ਸ਼੍ਰੇਣੀ ਦੇ ਮਨੁੱਖ ਜਿਹੜੇ ਹੈ ਨਾ, ਉਹ ਚੋਟ ਕੋਈ ਇੱਦਾਂ ਦੀ ਲੱਗੇ ਤਾਂ ਫਿਰ ਧਰਮ ਵਾਲੇ ਪਾਸੇ ਆਉਣ ਦੀ ਕੋਈ ਉਮੀਦ ਹੁੰਦੀ, ਉੱਦਾਂ ਕੋਈ ਨਹੀਂ ਹੈ। ਸੋ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹ ਪਹਿਲੀ ਸ਼੍ਰੇਣੀ ਦੇ ਮਹਾਂਪੁਰਖ, ਦੂਜੀ ਸ਼੍ਰੇਣੀ ਦੇ ਭਗਤ ਜਨ ਕਹੇ ਸਾਧਕ ਸਾਧਨਾ ਕਰਕੇ ਪਹੁੰਚੇ, ਅਤੇ ਪਹਿਲੀ ਸ਼੍ਰੇਣੀ 'ਚ ਅਵਤਾਰ ਆਉਂਦੇ, ਅਵਤਾਰ ਜਨ ਜਿਨ੍ਹਾਂ ਨੂੰ ਮਹਾਰਾਜ ਜੀ ਇਸ ਤਰ੍ਹਾਂ ਜਿਵੇਂ ਗੁਰਮੁਖਾਂ ਨੇ ਨਿੱਤ ਨਮਿਤ ਅਵਤਾਰ, ਇਸ ਤਰ੍ਹਾਂ ਅੰਸਾ ਅਉਂਸਾ ਅਵਤਾਰ ਇਤਿਆਦਿ ਕਥਨ ਕੀਤੇ ਆ। ਪਰ ਜਿਹੜੇ ਅਵਤਾਰੀ ਪੁਰਸ਼ ਹੁੰਦੇ ਆ ਨਾ, ਉਹ ਜਦੋਂ ਹੀ ਉਹ ਆਪਣੇ ਨੇਤਰ ਖੋਲ੍ਹਦੇ ਆ ਤਾਂ ਪਰਮੇਸ਼ੁਰ ਦੀ ਗੋਦ ਵਿੱਚ ਬੈਠੇ ਹੋਏ ਮਹਿਸੂਸ ਕਰਦੇ ਆ। ਇਹ ਪਹਿਲੀ ਸ਼੍ਰੇਣੀ ਦੇ ਅਵਤਾਰ ਪੁਰਖ ਦੱਸੇ ਆ। ਸਰੋਹੋ ਵਿਚਾਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਇਸ ਤਰ੍ਹਾਂ ਫਿਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਆ, ਇਹ ਦੇਣਾ ਸਾਨੂੰ ਦਿੱਤੀਆਂ ਆ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਮੰਨ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਸ ਸਰੋਵਰ ਦੀ ਸ਼ੁਰੂਆਤ ਕਰਾਉਂਦੇ ਆ, ਖੁਦਾਈ ਕਰਾਉਂਦੇ ਆ ਸਰੋਵਰ, ਫਿਰ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਪੰਜਵੇਂ ਪਾਤਸ਼ਾਹ ਕਰਾ ਕੇ, ਤਾਂ ਫਿਰ ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਆ। ਤੋਂ ਫਿਰ ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਉਸਾਰੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਰਾਉਂਦੇ ਆ। ਤੋਂ ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਰੰਦੇ ਦੇ ਵੀ ਮਹਾਰਾਜ ਜੀ ਉਸਾਰੀ, ਸਰੰਦਾ ਜਿਹੜਾ ਮਹਾਰਾਜ ਸਾਹਿਬ ਜੀ ਨੇ ਕੀਰਤਨ ਦੇ ਮਹਾਰਾਜ ਸਾਹਿਬ ਜੀ ਗੁਰਮੁਖ ਦੱਸਦੇ ਆ ਵੀ ਬਹੁਤ ਉਹਨਾਂ ਦੇ ਹਿਰਦੇ ਵਿੱਚ ਕੀਰਤਨ ਲਈ, ਗੁਰਬਾਣੀ ਲਈ, ਸੰਗੀਤ ਲਈ, ਸੋ ਸੱਚੇ ਗੀਤ ਸੰਗੀਤ ਲਈ ਹਿਰਦੇ ਵਿੱਚ ਖਿੱਝ ਸੀ, ਹਿਰਦੇ ਵਿੱਚ ਉਹ ਪ੍ਰੇਮ ਸੀਗਾ, ਤਾਂ ਹੀ ਸਭ ਤੋਂ ਵੱਧ ਗੁਰਬਾਣੀ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਚੀ ਆ। ਕਿਉਂਕਿ ਇੱਕ ਪੂਰਨ ਹਿਰਦਾ ਹੀ ਖਿੜਿਆ ਹੋਇਆ ਹਿਰਦਾ ਹੁੰਦਾ ਆ, ਅਤੇ ਖਿੜੇ ਹੋਏ ਕਿਰਦੇ ਵਿੱਚੋਂ, ਇੱਕ ਖੁਸ਼ ਹਿਰਦੇ ਵਿੱਚੋਂ ਹੀ ਖੁਸ਼ੀ ਦੇ ਗੀਤ, ਖੁਸ਼ੀ ਦਾ ਸੰਗੀਤ ਨਿਕਲਦਾ ਆ। ਜਿਵੇਂ ਮਹਾਰਾਜ ਜੀ ਦੇ ਬਚਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਨਾਨਕ ਭਉਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਆਹ ਜਿਹੜੇ ਗੀਤ ਅਸੀਂ ਜਿੰਨਾ ਇਹ ਤਾਂ ਨਰਕਾਂ ਨੂੰ ਲਿਜਾਣ ਵਾਲੇ ਨਾ, ਇਹਨਾਂ ਤੋਂ ਮਾਰੇ ਕਹਿੰਦੇ ਦੂਰ ਰਹੋ, ਇੱਧਰ ਨਾ ਜਾਓ। ਇਹ ਤਾਂ ਇਹਨਾਂ ਨੂੰ ਗੀਤ ਤੁਹਾਨੂੰ ਕਹਿ ਸਕਦੇ ਤਾਂ ਦੁਰਾਚਾਰ ਹੀ ਹੈ, ਕਿ ਜਿੱਥੋਂ ਮਹਾਰਾਜ ਜੀ ਨੇ ਕਹਿਆ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਗਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਸਾਗਤਾਂ ਦੇ ਬੋਲ ਗੀਤ ਨਹੀਂ, ਉਹ ਸੱਚ ਦੇ ਗੀਤ, ਭਗਤੀ ਦੇ ਗੀਤ, ਵਾਹਿਗੁਰੂ ਦੇ ਗੁਰਬਾਣੀ ਦੇ ਸਰੂਪ ਵਿੱਚ, ਨਾਨਕ ਭਉਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਉਹ ਹਰੇਕ ਖਿੜੇ ਹੋਏ ਆਨੰਦਮਈ ਹਿਰਦੇ ਵਿੱਚੋਂ ਨਿਕਲਦੇ ਆ, ਕਿਉਂਕਿ ਦੁਖੀ ਹਿਰਦੇ ਵਿੱਚੋਂ ਤਾਂ ਦੁੱਖਾਂ ਦੇ ਬੋਲ ਹੀ ਨਿਕਲਦੇ ਨਾ, ਦੁੱਖਾਂ ਦੇ ਬੋਲ ਹੀ ਉਹਨੇ ਆਪਣੇ ਦੁੱਖ ਸੁੱਖ ਹੀ ਫਰੋਲੀ ਜਾਣੇ, ਦੁਖੀ ਹਿਰਦੇ ਨੇ ਦੁਖੀ ਸੁਣਾਉਣੇ ਆ, ਅਧੂਰੇ ਨੇ ਅਧੂਰੇ ਹੀ ਬਚਨ ਸੁਣਾਉਣੇ ਆ। ਪਰ ਇੱਕ ਖਿੜਿਆ ਹੋਇਆ ਹਿਰਦਾ ਉਹੀ ਆ ਜਿਹੜਾ ਬ੍ਰਹਮ ਸਰੂਪ ਹੋ ਗਿਆ ਆ, ਉਹੀ ਆ ਨਾਨਕ ਭਗਤਾ ਸਦਾ ਵਿਗਾਸ, ਸਦਾ ਵਿਗਾਸ ਵਿੱਚ, ਆਨੰਦ ਵਿੱਚ, ਖੇੜੇ ਵਿੱਚ, ਚਾਓ ਵਿੱਚ, ਉਹ ਇੱਕ ਗੁਰੂ ਅਤੇ ਭਗਤ ਜਾਨੀ ਹੋ ਸਕਦਾ ਨਾ। ਉਹ ਸਿਰ ਦੇ ਵਿੱਚੋਂ ਫਿਰ ਇਲਾਹੀ ਧੁਰਕੀ ਬਾਣੀ ਦੇ ਗੀਤ, ਇੱਕ ਸੰਗੀਤ ਦੇ ਰੂਪ ਵਿੱਚ ਮਹਾਰਾਜ ਸਾਹਿਬ ਜੀ ਨੇ ਇਸ ਨੂੰ ਪ੍ਰਗਟ ਕੀਤਾ ਆ। ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹਨਾਂ ਦਾ ਪਹਿਲਾ ਪ੍ਰਕਾਸ਼ ਕੱਲ੍ਹ ਆਪਾਂ ਮਨਾ ਕੇ ਹਟੇ ਹਾਂ, ਪਹਿਲਾ ਪ੍ਰਕਾਸ਼ ਗੁਰਪੁਰਬ, ਤਾਂ ਉਹ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੰਪਾਦਨਾ ਕਰਾ ਕੇ, ਜਿੱਥੇ ਕੱਲ੍ਹ ਆਪਾਂ ਜ਼ਿਕਰ ਕਰ ਰਹੇ ਸਾਂ ਵੀ ਮੀਣੇ ਜਿਹੜੇ ਸਾਨੂੰ ਰਲਾ ਪਾ ਰਹੇ ਸਨ, ਪ੍ਰਿਥੀ ਚੰਦ ਦਾ ਜਿਹੜਾ ਬੱਚਾ ਸੀਗਾ ਮਿਹਰਬਾਨ, ਉਹ ਵੀ ਪਿੰਗਲ ਬੜਿਆ ਹੋਇਆ ਸੀ ਅਤੇ ਕਵਿਤਾ ਰਚ ਕੇ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾਉਂਦਾ ਸੀ। ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ, ਪੰਜਵੇਂ ਗੁਰਦੇਵ ਜੀ ਨੇ ਮੀਣੇ ਰਲਾ ਪਾਉਣ ਲੱਗ ਪਏ ਆ, ਆਪਾਂ ਗੁਰਬਾਣੀ ਦਾ ਸਰੂਪ ਸ਼ੁੱਧ ਕਰੀਏ। ਫਿਰ ਸ਼ਬਦ ਸਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਬਾਣੀ ਸੰਪਾਦਨ ਕੀਤੀ ਆ, ਅਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕਰਕੇ, ਪਹਿਲੇ ਬ੍ਰਹਮ ਗਿਆਨੀ ਬਾਬਾ, ਪਹਿਲੇ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯੁਕਤ ਕੀਤਾ ਉੱਥੇ। ਸੋ ਫਿਰ ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਵਨ ਵਿੱਚੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰਨ ਦੀ ਇਹ ਸਿੱਖਿਆ ਸਾਨੂੰ ਮਿਲਦੀ ਆ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਸੁਖ ਆਸਨ ਕਰਦੇ ਮਹਾਰਾਜ ਜੀ ਦਾ, ਅਤੇ ਆਪ ਮਹਾਰਾਜ ਜੀ ਥੱਲੇ ਵਿਰਾਜਦੇ ਆ ਪਲੰਘੇ 'ਤੇ, ਮਹਾਰਾਜ ਸਾਹਿਬ ਦਾ ਪ੍ਰਕਾਸ਼ ਸੁਖ ਆਸਨ ਕੀਤਾ ਜਾਂਦਾ, ਤਾਂ ਉਹ ਅਜੇ ਵੀ ਮਰਿਆਦਾ ਗੁਰਮੁਖ ਜਨ ਨਿਭਾਉਂਦੇ ਆ, ਸ਼ਰਧਾ ਵਾਲੇ, ਪ੍ਰੇਮ ਵਾਲੇ। ਨਾਸਤਕਾਂ ਨੂੰ ਤਾਂ ਕੀ ਕਹਿਣਾ ਹੈ, ਉਹ ਤਾਂ ਕਹਿੰਦੇ ਮਹਾਰਾਜ ਸਾਹਿਬ ਦੇ ਵਿਰਮਾਲਾ ਭਾਵੇਂ ਰਹਿਣ ਦਿਓ, ਤੁਸੀਂ ਗਰਮ ਅਤੇ ਸਰਦੀ ਵਿੱਚ ਐਸਾ ਐਸਾ ਵੈਸਾ ਕਰਦੇ ਹੋ, ਉਹਨਾਂ ਦੀ ਬਾਤ ਤੂੰ ਕੀ ਕਹਿਣੀ ਆ ਨਾਸਤਕਾਂ ਦੀ। ਸੋ ਉਹ ਗੁਰਮੁਖ ਅਜੇ ਵੀ ਉਹ ਮਰਿਆਦਾ ਨਿਭਾਉਂਦੇ ਆ, ਮਹਾਰਾਜ ਇੱਥੇ ਸੁੱਖ ਆਸਨ ਦਾ ਪਲੰਘਾ ਹੁੰਦਾ, ਉਹਦੇ ਥੱਲੇ ਪੰਜਵੇਂ ਗੁਰਦੇਵ ਦੀ ਵਿਛਾਈ ਕਰਦੇ ਆ, ਦੋਹਰੀ ਵਿਛਾਈ ਕਰਦੇ ਆ। ਮਹਾਰਾਜ ਜੀ ਆਪ ਪਰਮੇਸ਼ਰ ਸਰੂਪ ਹੋ ਕੇ ਥੱਲੇ ਬਿਰਾਜਦੇ ਆ, ਅਤੇ ਸਤਿਗੁਰੂ ਦਾ ਗੁਰਬਾਣੀ ਦਾ ਸੁੱਖ ਆਸਨ ਪਲੰਘੇ 'ਤੇ ਕਰਦੇ। ਇਹ ਸਾਨੂੰ ਮਹਾਰਾਜ ਨੇ ਅਦਬ ਸਿਖਾਇਆ ਸੀ, ਸਤਿਕਾਰ ਸਿਖਾਇਆ ਸੀਗਾ, ਜਿਹੜਾ ਅੱਜ ਅਸੀਂ ਭੁੱਲ ਗਏ ਹਾਂ, ਭੁੱਲਦੇ ਜਾ ਰਹੇ ਹਾਂ। ਜਿਵੇਂ ਸਤਿਕਾਰ ਕਮੇਟੀ ਵਾਲੇ ਗੁਰਮੁਖ ਇੱਥੇ, ਭਾਈ ਮਨਵੀਰ ਸਿੰਘ ਹੋਣੀ, ਹੋਰ ਸਾਰੇ ਜਿਹੜੇ ਗੁਰਮੁਖ ਹਨ, ਕਈ ਵਾਰਾਂ ਤੁਹਾਨੂੰ ਦੱਸਿਆ ਨਾ ਵੀ ਮਹਾਰਾਜ ਸਰੂਪ ਕਈਆਂ ਨੇ ਘਰੇ ਰੱਖੇ ਹੋਏ, ਅਤੇ ਇਹੋ ਇਹੋ ਜਗ੍ਹਾ 'ਤੇ ਰੱਖੇ ਹੋਏ ਆ ਜਿੱਥੇ ਇੱਕ ਅਸੀਂ ਆਪਣੇ ਹੋਰ ਕਿਸੇ ਪਾਲਤੂ ਚੀਜ਼, ਵਾਧੂ ਚੀਜ਼ ਵੀ ਨਹੀਂ ਰੱਖਦੇ, ਉੱਥੇ ਰੱਖੇ ਹੋਏ ਮਹਾਰਾਜ ਦੇ ਸਰੂਪ। ਕੋਈ ਅਦ ਬਣੀ ਸਤਿਕਾਰ ਨਹੀਂ ਉਹਨਾਂ ਦੇ ਘਰੋਂ, ਫਿਰ ਸਰੂਪ ਮਹਾਰਾਜ ਜੀ ਦੇ ਲਿਆਂਦੇ। ਸੋ ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਅਸੀਂ ਭੁੱਲ ਰਹੇ ਹਾਂ, ਤਾਂ ਇਹਦੇ ਚੋਟਾਂ ਖਾ ਰਹੇ ਹਾਂ, ਤਾਂ ਹੀ ਤਾਂ ਹੁਣ ਸਾਡਾ ਪੰਥ, ਸਾਡਾ ਕੌਮ, ਸਾਡੀ ਪੰਥ ਇਸ ਤਰ੍ਹਾਂ ਖੇਰੂ ਖੇਰੂ ਜਿਹਾ ਹੋਇਆ ਭਾਵ ਲੱਗਦਾ, ਮੰਜ਼ਿਲ ਤੋਂ ਦੂਰ ਲੱਗਦੇ ਹਾਂ। ਕਿਉਂਕਿ ਗੁਰੂ ਸਾਹਿਬ ਜੀ ਨੇ ਬਚਨ ਇਹ ਕਹੇ ਨਾ ਗਲਗੀਧਰ ਸਾਹਿਬ ਮਹਾਰਾਜ ਜੀਆਂ ਨੇ ਵੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊਂ ਮੈਂ ਸਾਰਾ, ਜਾਬੇ ਗਹਿ ਬੇਪ੍ਰਣ ਕੀ ਰੀਤ ਮੈਂ ਨਾ ਕਰੂੰ ਨ ਕੀ ਪ੍ਰਤੀਤ। ਇਸ ਤਰ੍ਹਾਂ ਕਈ ਤਾਂ ਵਿਪਰਾਂ ਦੇ ਵਿੱਚ ਅਸੀਂ ਪ੍ਰਤੱਖੀ ਪੈ ਗਏ ਹਾਂ ਨਾ, ਕਈ ਨਗ ਨੁਗ ਪਵਾ ਲਓ ਇੱਥੇ ਉਂਗਲਾਂ 'ਚ ਪਵਾ ਲਏ ਆ, ਕਦੀ ਹੱਥ ਵਿਖਾ ਲਿਆ, ਕਦੀ ਵਰਤ ਧਰ ਲਿਆ, ਕਦੀ ਜਗਰਾਤੇ ਕਰਾ ਲਏ, ਅਨੰਦਪੁਰ ਸਾਹਿਬ ਗਏ ਅਤੇ ਪਰਾਂ ਇੱਥੇ ਨੈਣਾ ਦੇਵੀ ਵੀ ਜਾ ਆਏ। ਇਸ ਤਰ੍ਹਾਂ ਦੀਆਂ ਗੱਲਾਂ ਤੋਂ ਗੁਰੂ ਦੇ ਅਦਭੁਤ ਸਤਿਕਾਰ ਤੋਂ ਦੂਰ ਹੋਏ ਹਾਂ, ਤਾਂ ਫਿਰ ਤੇਜ ਪ੍ਰਤਾਪ ਉਹਦਾ ਵਾਹਿਗੁਰੂ ਦਾ ਕਿੱਥੇ ਰਹਿ ਜਾਣਾ ਸੀਗਾ। ਮਹਾਰਾਜ ਕਹਿੰਦੇ ਮੈਂ ਫਿਰ ਦੀ ਪ੍ਰਤੀਤ ਨਹੀਂ ਕਰਦਾ ਜਦੋਂ ਭੁੱਲ ਗਏ ਗੁਰੂ ਨਾਲ ਪ੍ਰੇਮ ਕਰਨਾ, ਸਤਿਕਾਰ ਕਰਨਾ। ਸੋ ਕੱਲ੍ਹ ਜਿਵੇਂ ਆਪਾਂ ਬਚਨ ਸਾਂਝੇ ਕਰ ਰਹੇ ਸਾਂ ਵੀ ਮਹਾਰਾਜ ਸਾਹਿਬ ਜੀ ਆਖ ਰਹੇ ਆ ਵੀ ਪਹਿਲਾਂ ਅਦਬ ਗੁਰੂ ਦਾ ਆਉਂਦਾ ਹੈ ਮਨ ਵਿੱਚ ਪ੍ਰੇਮ, ਫਿਰ ਆਉਂਦਾ ਪਹਿਲਾਂ ਅਦਬ ਭੈ ਮਨ ਚਾਹੇਗਾ ਗੁਰੂ ਲਈ, ਫਿਰ ਪ੍ਰੇਮ ਦੀ ਦਾਤ ਮਿਲਣੀ ਆ। ਇਸ ਕਰਕੇ ਗੁਰੂ ਗ੍ਰੰਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਅਦਬ ਵੱਧ ਤੋਂ ਵੱਧ ਪਹਿਲਾਂ ਕਰਨਾ ਸਿੱਖਣਾ ਆ। ਜਿਵੇਂ ਬਚਨ ਆਪਾਂ ਗੁਰਬਾਣੀ 'ਚ ਕੱਲ੍ਹ ਸਾਂਝੇ ਕੀਤੇ ਸਨ ਮਹਾਰਾਜ ਜੀ ਦੇ ਵੀ ਇਸ ਤਰ੍ਹਾਂ ਜਿਨ ਮਹਾਰਾਜ ਜੀ ਦੇ ਜਿਵੇਂ ਇਤਿਹਾਸ ਵਿੱਚ ਬਚਨ ਵੀ ਆਪਾਂ ਪੜ੍ਹਦੇ ਹਾਂ, ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਾ ਹੈ ਹਮਾਰਾ, ਜਿਹਨੇ ਅਦਬ ਭੈ ਨਹੀਂ ਗੁਰਬਾਣੀ ਦਾ ਮਨ 'ਚ ਧਾਰਨ ਕੀਤਾ ਉਹ ਸਾਡਾ ਸਿੱਖ ਨਹੀਂ ਹੈ। ਤੋ ਮਹਾਰਾਜ ਗੁਰਬਾਣੀ 'ਚ ਫੁਰਮਾ ਰਿਹਾ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ, ਬਿਨ ਭੈ ਪਾਰ ਨਾ ਉਤਰਿਆ ਕੋਈ, ਬਿਨਾਂ ਗੁਰੂ ਦੇ ਭੈ ਤੋਂ ਡਰ ਤੋਂ ਮਨ ਵਿੱਚ ਗੁਰੂ ਲਈ ਭਾਵ ਪ੍ਰੇਮ ਨਹੀਂ ਉਤਪੰਨ ਹੁੰਦਾ ਅਤੇ ਪ੍ਰੇਮ ਤੋਂ ਬਿਨਾਂ ਰੱਬ ਮਿਲਦਾ ਨਹੀਂ। ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਕਲਗੀਧਰ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਹਾਂ, ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਇੱਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕਹੋ। ਭਾਵਨਾ ਬਹੀਨ ਇਨਸਾਨ ਕਿਵੇਂ ਵਾਹਿਗੁਰੂ ਨੂੰ ਪਾ ਲਏਗਾ, ਨਹੀਂ ਪਾ ਸਕਦਾ ਪ੍ਰੇਮ ਕਰਕੇ। ਤੋ ਪ੍ਰੇਮ ਪਹਿਲਾਂ ਗੁਰੂ ਲਈ ਅਦਬ ਮਨ 'ਚ ਹੋਏਗਾ, ਜਿਹਦੇ ਉਹੀ ਗੁਰੂ ਦੀ ਆਗਿਆ ਮੰਨੇਗਾ। ਸੋ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਅਦਬ ਕਰਨਾ ਸਾਨੂੰ ਸਿਖਾਇਆ ਗੁਰਬਾਣੀ ਦਾ। ਲੰਮੇ ਜੀਵਨ ਦੇ ਗੁਰੂ ਸਾਹਿਬ ਦਾ ਲੰਬੇਰਾ ਜੀਵਨ ਲੰਮੀ ਵਿਆਖਿਆ ਆ। ਸੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਫਿਰ ਜਦੋਂ ਅੰਤ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਪਰਖਿਆ ਹੈ ਫਿਰ ਲਾਹੌਰ ਵਿਆਹ ਵਿਖੇ ਪਹਿਲਾਂ ਪ੍ਰਿਥੀ ਚੰਦ ਨੂੰ ਭੇਜਣਾ ਚਾਹਿਆ ਆ। ਤੋ ਪ੍ਰਿਥੀ ਚੰਦ ਨੇ ਕਿਹਾ ਕਿ ਮਹਾਰਾਜ ਮੈਂ ਨਹੀਂ ਵਿਆਹ 'ਤੇ ਉੱਥੇ ਜਾ ਸਕਦਾ ਲਾਹੌਰ, ਕਿਉਂਕਿ ਮੇਰੇ ਤੋਂ ਬਿਨਾਂ ਇੱਥੇ ਕੰਮ ਕਾਜ ਨਹੀਂ ਚੱਲਣੇ ਲੰਗਰਾਂ ਦੇ ਸਾਰਾ ਕੁਝ, ਕਿਉਂਕਿ ਉਹਦੇ ਵਿੱਚ ਬੇਈਮਾਨੀ ਸੀ ਵੀ ਜੇ ਮੈਂ ਚਲੇ ਗਿਆ ਤਾਂ ਫਿਰ ਮਗਰੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰੇਮ ਜ਼ਿਆਦਾ ਗੁਰੂਦੇਵ ਸਤਿਗੁਰਾਂ ਨਾਲ ਹੋ ਜਾਣਾ ਆ, ਕਿਤੇ ਇਹ ਗੁਰਤਾ ਗਲਦੀ ਨਾਲ ਲੈ ਜਾਣ। ਉਹ ਤਾਂ ਨਹੀਂ ਸੀ ਜਾਣਾ ਚਾਹੁੰਦਾ, ਹਿਰਦੇ 'ਚ ਬੇਈਮਾਨੀ ਸੀ, ਮਹਾਰਾਜ ਦੇ ਬਚਨ ਮੰਨੇ ਨਹੀਂ ਗਿਆ ਨਹੀਂ। ਬਾਬਾ ਮਹਾਦੇਵ ਜੀ ਨੂੰ ਕਿਹਾ ਅਤੇ ਉਹ ਤਾਂ ਤੈਰਾਗੀ ਵਿਆਗੀ ਤੈਰਾਗੀ ਤਿਆਗੀ ਵੈਰਾਗੀ ਸੰਸਾਰ ਨਾਲ ਕੋਈ ਲੈਣ ਦੇਣ ਨਹੀਂ ਸੀ, ਉਹ ਵੀ ਨਹੀਂ ਗਏ। ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਗਿਆ ਕੀਤੀ ਤਾਂ ਝੱਟ ਬਚਨ ਮੰਨ ਕੇ ਲਾਹੌਰ ਚਲੇ ਗਏ ਆ। ਤਾਂ ਉੱਥੇ ਮਹਾਰਾਜ ਨੇ ਆਗਿਆ ਦੇ ਕੇ ਭੇਜਿਆ ਸੀ ਜਦ ਤੱਕ ਅਸੀਂ ਬੁਲਾਈਏ ਨਾ ਤਦ ਤੱਕ ਤੁਸੀਂ ਆਉਣਾ ਨਹੀਂ। ਤੋ ਫਿਰ ਜਦੋਂ ਕਾਫੀ ਸਮਾਂ ਬੀਤ ਗਿਆ, ਕੋਈ ਹੁਕਮ ਸੁਨੇਹਾ ਨਹੀਂ ਆਇਆ ਗੁਰੂ ਸਾਹਿਬ ਜੀ ਦਾ, ਕੋਈ ਹਿਰਦਾ ਫਿਰ ਹੁਣ ਬੇਬਲ ਹੋਇਆ ਆ, ਹੁਣ ਹਿਰਦੇ 'ਚ ਪਿਆਸ ਉਹ ਤਾਂ ਗੁਠੀ ਆ ਦਰਸ਼ਨਾਂ ਦੀ। ਤਾਂ ਫਿਰ ਮਹਾਰਾਜ ਸਾਹਿਬ ਜੀ ਨੂੰ ਉਹ ਗੁਰਬਾਣੀ ਰੂਪ 'ਚ ਚਿੱਠੀਆਂ ਲਿਖ ਕੇ ਭੇਜੀਆਂ ਆ, ਜੋ ਆਪਾਂ ਸ਼ਬਦ ਹਜ਼ਾਰੇ ਪਾਤਸ਼ਾਹੀ ਪੰਜਵੀਂ ਦੀ ਗੁਰਬਾਣੀ ਮਹਾਰਾਜ ਜੀ ਪੜ੍ਹਦੇ ਨਾ ਮਾਝ ਰਾਗ ਵਿੱਚ ਸਤਿਗੁਰੂ ਸਾਹਿਬ ਦੇ ਸ਼ਬਦ ਆਪਾਂ ਪੜ੍ਹਦੇ ਹਾਂ। ਇਸ ਤਰ੍ਹਾਂ ਜਿਵੇਂ ਇੱਕ ਘੜੀ ਨਾ ਮਿਲਤੇ ਦਾ ਕਲਯੁਗ ਹੋਤਾ, ਹੁਣ ਕਦੇ ਮਿਲੀ ਹੈ ਪ੍ਰੇ ਅਤੁਲ ਭਗਵੰਤਾ, ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀਓ। ਇਹ ਜਦੋਂ ਮਹਾਰਾਜ ਸਾਹਿਬ ਜੀ ਨੇ ਪਹਿਲੀ ਲਿਖ ਕੇ ਭੇਜੀ ਨਾ ਚਿੱਠੀ, ਤਾਂ ਉਹ ਪ੍ਰਿਥੀ ਚੰਦ ਦੇ ਹੱਥ ਆ ਗਈ, ਉਹਨੇ ਲਗਾ ਲਈ, ਦੂਜੀ ਵੀ ਆਈ ਉਹ ਵੀ ਲਗਾ ਲਈ। ਇਸ ਤਰ੍ਹਾਂ ਜਦੋਂ ਕਰਦਾ ਰਿਹਾ ਤਾਂ ਫਿਰ ਜਦੋਂ ਇੱਕ ਦਿਨ ਮਹਾਰਾਜ ਜੀ ਨੇ ਆਖਿਆ ਵੀ ਸੁਨੇਹਾ ਕੋਈ ਅੱਗੋਂ ਮਹਾਰਾਜ ਜੀ ਦਾ ਆਉਂਦਾ ਹੀ ਨਹੀਂ ਆ, ਤਾਂ ਫਿਰ ਜੀ ਦੇ ਤੀਸਰੀ ਚਿੱਠੀ ਦੇ ਕੇ ਘੱਲੀ ਆਖਿਆ ਵੀ ਸਿੱਧੀ ਜਾ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਿਤਾ ਗੁਰਦੇਵ ਜੀ ਨੂੰ ਦਿਓ, ਹੋਰ ਕਿਸੇ ਨੂੰ ਰਸਤੇ 'ਚ ਨਾ ਫੜਾਇਓ। ਜਦੋਂ ਮਹਾਰਾਜ ਜੀ ਨੇ ਫਿਰ ਉਹ ਬੇਬਲਤਾ ਉਹ ਆਨੰਦ ਉਹ ਪ੍ਰੇਮ ਤੱਕਿਆ ਪੜ੍ਹਿਆ, ਤਾਂ ਫਿਰ ਮਹਾਰਾਜ ਜੀ ਨੇ ਫੈਸਲਾ ਕਰ ਲਿਆ ਵੀ ਹੁਣ ਇਹ ਹਿਰਦਾ ਹੁਣ ਪਰਿਪੂਰਨ ਹੈ ਪ੍ਰੇਮ 'ਚ ਭੇਜੇ ਹੋਏ ਆ। ਫਿਰ ਮਹਾਰਾਜ ਜੀ ਨੂੰ ਸੱਦਣ ਵਾਸਤੇ ਫਿਰ ਸੁਨੇਹਾ ਭੇਜਿਆ ਆ, ਅਤੇ ਉੱਥੇ ਇਹ ਤਿੰਨ ਅੰਕ ਲਿਖਿਆ ਹੋਇਆ ਸੀ ਉਸ ਸ਼ਬਦ ਉੱਤੇ। ਤਾਂ ਉਹ ਮਹਾਰਾਜ ਜੀ ਨੇ ਆਖਿਆ ਵੀ ਤਿੰਨ ਅੰਕ ਕਿਉਂ ਲਿਖਿਆ ਹੋਇਆ, ਭਾਵ ਵੀ ਦੋ ਅੰਕ ਪਹਿਲਾਂ ਆਏ ਹੋਣਗੇ ਫਿਰ ਹੀ ਤੀਜਾ ਲਿਖਿਆ ਨਾ। ਇਸ ਤਰ੍ਹਾਂ ਫਿਰ ਉਹ ਮਹਾਰਾਜ ਜੀ ਨੇ ਉਹਦੇ ਬਾਰੇ ਜੋ ਖੋਜ ਕਰਾਈ, ਪ੍ਰਿਥੀ ਚੰਦ ਨੂੰ ਪੁੱਛਿਆ, ਪ੍ਰਿਥੀ ਚੰਦ ਮੁੱਕਰ ਗਿਆ, ਮਹਾਰਾਜ ਦੇ ਜਾਣੀ ਜਾਣ ਸੀ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਤਾਂ ਉਹ ਉਹਦੇ ਘਰ ਮਹਾਰਾਜ ਨੇ ਸਿੱਖ ਨੂੰ ਭੇਜਿਆ ਅਤੇ ਉਹਦੇ ਬੋਝੇ 'ਚੋਂ ਨਿਕਲ ਆਈ ਉਹ ਚਿੱਠੀ। ਤੋ ਇਸ ਤਰ੍ਹਾਂ ਫਿਰ ਸ਼ਰਮਿੰਦਾ ਹੋਇਆ ਪ੍ਰਿਥੀ ਚੰਦ, ਅਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੁਲਾ ਲਿਆ ਫਿਰ ਮਹਾਰਾਜ ਜੀ ਨੇ, ਅਤੇ ਬੁਲਾ ਕੇ ਅਤੇ ਫਿਰ ਗੱਲ ਦੇ ਨਾਲ ਲਾਇਆ, ਅਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਲਈ ਫਿਰ ਨਿਵਾਜ ਦਿੱਤਾ ਵੀ ਤੁਸੀਂ ਹੁਕਮ ਮੰਨਿਆ ਆ, ਕਮਾਇਆ ਆ, ਅਤੇ ਤੁਸੀਂ ਪ੍ਰੇਮ ਵਿੱਚ ਭੇਜੇ ਹੋਏ ਹੋ, ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ। ਤਾਂ ਫਿਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਜਦੋਂ ਸ਼ਬਦ ਪੜ੍ਹਦੇ, ਭੱਟ ਸਾਹਿਬਾਨ ਛਤਰ ਸਿੰਘਾਸਨ ਪ੍ਰਿਥਮੀ ਗੁਰ ਅਰਜਨ ਕੋ ਦੇ ਆਇਓ, ਇਹ ਫਿਰ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਦਿਨ ਗੁਰਿਆਈ ਗੁਰਤਾ ਗੱਦੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬਖਸ਼ੀ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਸੋ ਇੱਥੇ ਹੁਣ ਸਮੇਂ ਦੀ ਸੰਪੂਰਨਤਾ ਹੀ ਹੈ। ਆਪ ਸਭਨਾਂ ਨੂੰ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਗੁਰਿਆਈ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਓ ਜੀ। ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਭਗਤਾ ਜ ਨਿਭ ਜਾਵੇ। ਲਿਖ ਹੈ ਕਤੇ ਨਾ ਛੁੱਟੀ ਆ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।